ਜੋਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਗੁਰੂ ਦਰਬਾਰ ਵਿੱਚ ਬੈਠ ਕੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਮਹਾਨ ਪੁਰਸ਼ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਇਹਨਾਂ ਦੀ ਪਾਵਨ ਪਵਿੱਤਰ ਸਾਲਾਨਾ ਯਾਦ ਨੂੰ ਮਨਾਉਣ ਵਾਸਤੇ ਦੂਰ ਨੇੜੇ ਤੋਂ ਚੱਲ ਕੇ ਇਕੱਤਰ ਹੋਈ ਸਾਧ ਸੰਗਤ ਜੀ ਸਾਰੇ ਆਪਣੀਆਂ ਰਸਨਾਂ ਨੂੰ ਪਵਿੱਤਰ ਕਰਦੇ ਹੋਏ ਦਾਸ ਦੀ ਇੱਕ ਵਾਰ ਫਤਿਹ ਪ੍ਰਵਾਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਸੂ ਦਾ ਮਹੀਨਾ ਸਮਾਪਤ ਹੋਇਆ ਤੇ ਕੱਤਕ ਦਾ ਮਹੀਨਾ ਅੱਜ ਤੋਂ ਪ੍ਰਾਰੰਭ ਹੋਇਆ ਤੇ ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਰਾਂ ਮਹਾਂ ਦੇ ਉਚਾਰਨ ਵਿੱਚ ਜੋ ਪਿਛਲੇ ਮਹੀਨੇ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਆ ਸੀ, ਅੱਸੂ ਦੇ ਮਹੀਨੇ ਵਿੱਚ ਅਸਨ ਪ੍ਰੇਮ ਮਾਹੜਾ ਕਿਉਂ ਮਿਲੀਏ ਹਰ ਜਾਏ। ਅੱਸੂ ਦੇ ਮਹੀਨੇ ਵਿੱਚ ਪ੍ਰੇਮ ਦਾ ਉਛਾਲਾ ਜਿਨ੍ਹਾਂ ਪੁਰਖਾਂ ਦੇ ਅੰਦਰ ਉੱਠਦਾ ਹੈ ਰੱਬ ਦੇ ਮਿਲਣ ਦੀ ਤਾਂਘ ਬਣਦੀ ਹੈ, ਰੱਗ ਦੇ ਮਿਲਣ ਦੀ ਇੱਛਾ ਬਣਦੀ ਹੈ, ਉਹ ਪੁਰਸ਼ ਫਿਰ ਪਰਮੇਸ਼ਵਰ ਨੂੰ ਮਿਲਣ ਵਾਸਤੇ ਹਰ ਕੋਈ ਹੀਲਾ, ਕੋਈ ਨਾ ਕੋਈ ਢੰਗ ਤਰੀਕਾ, ਕੋਈ ਮਹਾਂਪੁਰਸ਼ਾਂ ਦੀ ਸੇਵਾ ਕਰਕੇ, ਕੋਈ ਨਾਮ ਜਪ ਕੇ, ਕੋਈ ਪੁੰਨ ਦਾਨ ਕਰਕੇ ਇਸ ਵਿਸ਼ੇ ਤੇ ਪਰਮੇਸ਼ਵਰ ਨੂੰ ਮਿਲਣ ਵਾਸਤੇ ਆਪਣੇ ਆਪਣੇ ਢੰਗ ਤਰੀਕੇ ਦੁਨੀਆਂ ਅਪਣਾਉਂਦੀ ਹੈ। ਉਹਦੇ ਬਦਲ ਜਿਹਨਾਂ ਗੁਰਮੁਖਾਂ ਦਾ ਪਿਆਰ ਗੁਰੂ ਦੇ ਨਾਲ ਜੁੜ ਜਾਂਦਾ ਹੈ ਉਹਨਾਂ ਨੂੰ ਤਾਂ ਇਹ ਬਖਸ਼ਿਸ਼ ਮਿਲ ਜਾਂਦੀ ਹੈ, ਪਰ ਜਿਹੜੇ ਗੁਰਮੁਖ ਪਿਆਰੇ ਨਾਮ ਜਪਦਿਆਂ, ਬਾਣੀ ਪੜ੍ਹਦਿਆਂ ਜਾਂ ਗੁਰੂ ਘਰ ਦੀ ਸੇਵਾ ਕਰਦਿਆਂ ਇਹ ਮੰਜ਼ਿਲ ਤੇ ਨਹੀਂ ਮਨੁੱਖ ਪਹੁੰਚ ਸਕਦਾ, ਫਿਰ ਉਹਦੀ ਦਸ਼ਾ ਨੂੰ ਵਰਣਨ ਕਰਦੇ ਹੋਏ ਸਤਿਗੁਰੂ ਜੀ ਕੱਤਕ ਮਹੀਨੇ ਦੀ ਸੰਗਰਾਂਦ ਦਾ ਜੋ ਸਤਿਗੁਰੂ ਜੀ ਨੇ ਵਿਚਾਰ ਬਖਸ਼ਿਆ ਹੈ ਉਹਦੀ ਥੋੜੇ ਸਮੇਂ ਵਾਸਤੇ ਵਿਚਾਰ ਕਰਨੀ ਹੈ। ਅੱਜ ਦੁਸਹਿਰੇ ਦਾ ਦਿਨ ਹੈ, ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਇਸ ਸਥਾਨ ਨੂੰ ਬਣਾਉਣ ਵਾਸਤੇ ਸਭ ਤੋਂ ਵੱਡੀ ਬਾਬਾ ਜੀ ਦੇ ਮਨ ਦੀ ਇੱਛਾ ਸੀ ਜਾਂ ਉਹਨਾਂ ਦੇ ਮਨ ਦੀ ਭਾਵਨਾ ਕਹਿ ਲਓ, ਇਸ ਸਥਾਨ ਨੂੰ ਸੁੰਦਰ ਬਣਾਉਣ ਵਾਸਤੇ, ਇਸ ਸਥਾਨ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣ ਵਾਸਤੇ ਜਿੰਨਾ ਯੋਗਦਾਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਹੈ ਉਹ ਕੋਈ ਅਤਕਥਨੀ ਨਹੀਂ ਹੈ। ਬਤਾਲੇ ਪਿੰਡ ਵਿੱਚ ਜੋ ਮਾਝੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬਤਾਲਾ ਹੈ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਜਨਮ ਭਾਈ ਪੱਲੇ ਦੀ ਪਤੀ ਜੋ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਬਹੁਤ ਅਨਣ ਸੇਵਕ ਹੋਏ ਨੇ ਭਾਈ ਪੱਲਾ ਜੀ, ਉਹਨਾਂ ਦੀ ਵੰਸ਼ ਵਿੱਚ ਬਾਬਾ ਈਸ਼ਰ ਸਿੰਘ ਜੀ ਦਾ ਜਨਮ ਹੋਇਆ। ਔਰ ਜਦੋਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਨਾਲ ਮਿਲਾਪ ਬਾਬਾ ਈਸ਼ਰ ਸਿੰਘ ਜੀ ਦਾ ਹੋਇਆ ਤੇ ਉੱਥੇ ਇੱਕ ਬਾਬਾ ਨੱਥਾ ਸਿੰਘ ਜੀ ਹੋਏ ਨੇ ਜੋ ਬਾਬਾ ਕਰਮ ਸਿੰਘ ਜੀ ਮਹਾਰਾਜ ਬਹੁਤੀ ਮਰਦਾਨ ਵਾਲਿਆਂ ਦੇ ਸੇਵਕ ਹੋਏ ਨੇ ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਉਸ ਸਥਾਨ ਤੇ ਜਾ ਕੇ ਬਾਬਾ ਨੱਥਾ ਸਿੰਘ ਜੀ ਦੇ ਸਥਾਨ ਤੇ ਪਹੁੰਚ ਕੇ ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੂੰ ਆਪ ਲੈ ਕੇ ਆਏ ਸੀ। ਭਾਵੇਂ ਆਪ ਬੜੀ ਕਮਾਈ ਦੇ ਮਾਲਕ ਸਨ ਪਰ ਫਿਰ ਵੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਉਹ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰੱਬ ਜੀ ਕਹਿ ਕੇ ਪੁਕਾਰਿਆ ਕਰਦੇ ਸੀ। ਜਦੋਂ ਵੀ ਕੋਈ ਵਚਨ ਕਰਨਾ ਰੱਬ ਜੀ ਕਹਿ ਕੇ ਕਹਿਣਾ। ਜੋ ਹਰਖਵਾਲ ਦੀ ਧਰਤੀ ਆ ਇਸ ਧਰਤੀ ਤੇ ਕਿਸੇ ਸਮੇਂ ਤੇ ਸਾਹਿਬ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਚਰਨ ਪਾਏ ਔਰ ਇੱਕ ਮਹੀਨਾ ਇਸ ਧਰਤੀ ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਰਹੇ ਨੇ ਤੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਇੱਥੋਂ ਜਾਣ ਵੇਲੇ ਭਾਈ ਵਿਧੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਜੋ ਲੰਗਰ ਲਾਇਆ ਸੀ, ਚੁੱਲ੍ਹੇ ਬਣਾਏ ਨੇ, ਲੋਹਾਂ ਬਣਾਈਆਂ ਨੇ, ਉਹਨਾਂ ਵਾਸਤੇ ਦਾਸਾਂ ਨੂੰ ਕੀ ਹੁਕਮ ਹੈ? ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਸੀ, ਭਾਈ ਇਹ ਚੁੱਲ੍ਹੇ ਲੋਹਾਂ ਇਹਨਾਂ ਵਿੱਚ ਰੇਤਾ ਪਾ ਕੇ ਪੂਰ ਦਿਓ ਇੱਕ ਸਾਡਾ ਸਿੱਖ ਆਵੇਗਾ ਮੁੜ ਕੇ ਫਿਰ ਇਹਨਾਂ ਚੁੱਲ੍ਹਿਆਂ ਤੇ ਲੋਹਾਂ ਨੂੰ ਵਾਪਸ ਮੁੜ ਕੇ ਕੱਢੇਗਾ ਤੇ ਮੁੜ ਕੇ ਤਪਾਏ ਜਾਣਗੇ। ਉਹ ਫਿਰ ਚੁੱਲ੍ਹੇ ਤਾਂ ਲੋਹਾਂ ਜਿਹੜੀਆਂ ਸਨ ਉਹ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਆ ਕੇ ਕੱਢੀਆਂ, ਉਸੇ ਤਰ੍ਹਾਂ ਰੇਤਾ ਦੇ ਵਿੱਚੋਂ ਸਵਾਹ ਨਿਕਲੀ। ਅੱਜ ਵੀ ਲੋਹ ਉੱਥੇ ਲੱਗੀ ਹੋਈ ਆ, ਚੁੱਲ੍ਹੇ ਉੱਥੇ ਲੱਗੇ ਹੋਏ ਨੇ ਜਿੱਥੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਲਾਏ ਸੀ। ਔਰ ਇਸ ਸਥਾਨ ਨੂੰ ਬਣਾਉਣ ਵਾਸਤੇ ਸਭ ਤੋਂ ਵੱਡਾ ਯੋਗਦਾਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਹੈ। ਔਰ ਬਹੁਤ ਜ਼ੋਰ ਪਾ ਕੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਬੇਨਤੀ ਕਰਦੇ ਹੁੰਦੇ ਸੀ, ਰੱਬ ਜੀ ਗੁਰਦੁਆਰਾ ਬਣਾ। ਤੇ ਜਦੋਂ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਇਸ ਪਾਸੇ ਨੂੰ ਨਾ ਤੁਰੇ, ਤਾਂ ਫਿਰ ਉਹਨਾਂ ਨੇ ਇੱਕ ਬਚਨ ਕੀਤਾ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਕਿ ਜੇਕਰ ਬਾਬਾ ਆਇਆ ਸਿੰਘ ਜੀ ਆ ਕੇ ਮੈਨੂੰ ਕਹਿ ਦੇਣ ਤਾਂ ਫਿਰ ਮੈਂ ਗੁਰਦੁਆਰਾ ਬਣਾਵਾਂਗਾ। ਤੇ ਸਾਧ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੱਸਦੇ ਸੀ ਕਿ ਜੀਵਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਜੇ ਕਿਤੇ ਧਿਆਨ ਦੇਖਿਆ ਤੇ ਬਾਬਾ ਈਸ਼ਰ ਸਿੰਘ ਦਾ, ਤੇ ਜਿਹਦਾ ਧਿਆਨ ਤਰਿਆ ਉਹੀ ਉਸ ਨੂੰ ਹਾਜ਼ਰ ਕਰ ਦਿੱਤਾ। ਉਸੇ ਵੇਲੇ ਮੰਜੇ ਤੇ ਬੈਠ ਕੇ, ਪੜੰਗੇ ਤੇ ਬੈਠ ਕੇ ਬਾਬਾ ਆਇਆ ਸਿੰਘ ਜੀ ਮਹਾਰਾਜ ਦਾ ਧਿਆਨ ਧਰਕੇ ਬਾਬਾ ਆਇਆ ਸਿੰਘ ਜੀ ਦਾ ਰੂਪ ਬਣ ਕੇ ਬਹਿ ਗਏ ਸਾਧ ਸਿੰਘ ਜੀ। ਫਿਰ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਸਾਹਮਣੇ ਬਾਬਾ ਜਵਾਲਾ ਸਿੰਘ ਜੀ ਹੱਥ ਜੋੜ ਕੇ ਖੜੇ ਹੋ ਗਏ, ਕਹਿਣ ਲੱਗੇ ਗੁਰਦੁਆਰਾ ਬਣਾ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਸਤ ਬਚਨ ਕਹਿ ਕੇ, ਉਹਦੇ ਤੋਂ ਬਾਅਦ ਬੜੀ ਲੰਮੀ ਚੌੜੀ ਕਥਾ ਹੈ ਸਾਧ ਸੰਗਤ ਜੀ। ਫਿਰ ਉਹ ਜਿਹੜਾ ਇੱਟ ਰੱਖੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਾਜੇ ਹੋਏ ਪੰਜ ਪਿਆਰੇ ਜਿਹੜੇ ਸਨ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਉਹ ਜਿਹੜੇ ਪੰਜ ਪਿਆਰੇ ਸਾਜੇ ਸਨ ਉਹ ਨੀਂਹ ਪੱਥਰ ਇਸ ਸਥਾਨ ਦੀ ਰੱਖਣ। ਉਸ ਵੇਲੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਧਿਆਨ ਧਰਿਆ ਤੇ ਪੰਜਾਂ ਨੂੰ ਹਾਜ਼ਰ ਕਰ ਦਿੱਤਾ, ਨੀਂਹ ਰੱਖ ਦਿੱਤੀ, ਇੱਟ ਰੱਖ ਦਿੱਤੀ। ਉਹ ਇੱਟ ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਖੂਹ ਵਿੱਚ ਸੁੱਟ ਦਿੱਤੀ। ਕਹਿਣ ਲੱਗੇ ਬਾਬਾ ਜੀ ਗੁਰਦੁਆਰਾ ਤਾਂ ਬਣਾਉਣਾ, ਇੱਟ ਖੂਹ ਵਿੱਚੋਂ ਆਪਣੇ ਆਪ ਆਉਣੀ ਚਾਹੀਦੀ ਹੈ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਏਡੇ ਬਲੀ ਲੋਕ ਸਨ ਕਿ ਉਹ ਇੱਟ ਜਿਹੜੀ ਸੀ ਖੂਹ ਦੇ ਵਿੱਚੋਂ ਆਪਣੇ ਆਪ ਬਾਹਰ ਆਈ। ਫਿਰ ਉਹਦੇ ਤੋਂ ਬਾਅਦ ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਫਿਰ ਬਾਬਾ ਜੀ ਨੂੰ ਕਿਹਾ, ਬਾਬਾ ਜੀ ਹੁਣ ਗੁਰਦੁਆਰਾ ਤਾਂ ਬਣਾਵਾਂਗਾ ਜਦੋਂ ਗੁਰੂ ਨਾਨਕ ਸਾਹਿਬ ਆ ਕੇ ਸਾਡੀਆਂ ਡਿਊਟੀਆਂ ਲਾਉਣਗੇ। ਉਸ ਵੇਲੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਧਿਆਨ ਧਰਿਆ, ਗੁਰੂ ਨਾਨਕ ਸਾਹਿਬ ਜੀ ਨੂੰ ਵਿਚਾਲੇ ਖੜੇ ਕਰ ਦਿੱਤਾ ਤੇ ਬਚਨ ਕੀਤਾ ਮਹੰਤੀ ਬਾਬੇ ਈਸ਼ਰ ਸਿੰਘ ਦੀ ਤੇ ਚੌਂਕੀਦਾਰਾ ਜਵਾਲਾ ਸਿੰਘ ਦਾ ਤੇ ਸੇਵਾ ਸਾਧ ਸੰਗਤ ਦੀ। ਇਹ ਫਿਰ ਬਚਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੋਏ। ਜਦ ਤੱਕ ਇਹ ਸਥਾਨ ਹਰਖੋਵਾਲ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਰਹੇਗਾ, ਉਦੋਂ ਤੱਕ ਇਹ ਮਹੰਤੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੀ ਰਹੇਗੀ। ਸਰੀਰ ਛੱਡਣ ਦੇ ਵੇਲੇ ਸਾਧ ਸੰਗਤ ਜੀ ਤਕਰੀਬਨ 1925 ਦੇ ਵਿੱਚ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਪਹਿਲਾਂ ਸਰੀਰ ਛੱਡਣ ਲੱਗੇ ਸੀ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਕਹਿਣ ਲੱਗੇ, ਰੱਬ ਜੀ ਸਾਡੇ ਕੋਲੋਂ ਅੱਜ ਕੁਛ ਮੰਗ ਲਾ। ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ, ਬਾਬਾ ਜੀ ਅੱਗੇ ਕਿਹੜਾ ਆਪ ਜੀ ਨੇ ਕੋਈ ਕਮੀ ਛੱਡੀ ਆ? ਕਹਿਣ ਲੱਗੇ, ਨਹੀਂ, ਕੁਛ ਨਾ ਕੁਛ ਮੰਗ ਲਾ। ਫਿਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ, ਬਾਬਾ ਜੀ ਆਪ ਜੀ ਨੇ ਵੱਡੀ ਅੱਗੇ ਦਇਆ ਕੀਤੀ ਆ, ਕੋਈ ਇੱਛਾ ਰਹੀ ਨਹੀਂ ਆ ਕੁਛ ਚੀਜ਼ ਮੰਗਣੇ ਦੀ? ਕਹਿਣ ਲੱਗੇ, ਨਹੀਂ, ਤੀਜਾ ਬਚਨ ਹੈ ਜ਼ਰੂਰ ਮੰਗ ਲਈ। ਸਾਧ ਸੰਗਤ ਜੀ ਫਿਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੋਂ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ, ਬਾਬਾ ਜੀ ਜੇ ਤੁਸੀਂ ਬਹੁਤ ਖੁਸ਼ ਹੋਏ ਹੋ ਤੇ ਹਾਲੇ 10 ਸਾਲ ਹੋਰ ਅਟਕੋ, ਹਾਲੇ ਸਾਡੀ ਉਮਰ ਛੋਟੀ ਆ, ਤੁਹਾਡੀ ਸਾਨੂੰ ਹਲੇ ਜ਼ਰੂਰਤ ਬਹੁਤ ਹੈ। ਸਾਧ ਸੰਗਤ ਜੀ ਫਿਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਹਿਣ ਲੱਗੇ, ਰੱਬ ਜੀ ਗੱਲ ਬੜੀ ਔਖੀ ਮੰਗ ਲਈ ਆ, ਹੁਣ 10 ਸਾਲ ਰੁਕਾਂਗੇ ਅਸੀਂ, 5 ਸਾਲ ਦਾਨੇ ਰਹਾਂਗੇ ਤੇ 5 ਸਾਲ ਮਸਤਾਨੇ ਰਹਾਂਗੇ, 5 ਸਾਲ ਦੁਨੀਆਂ ਸਾਨੂੰ ਸਦਾਈ ਕਹੂਗੀ, ਤੂੰ ਆਪਣੀ ਰਸਨਾ ਤੋਂ ਸਾਨੂੰ ਸਦਾਈ ਨਾ ਕਹੀਂ 5 ਸਾਲ। ਫਿਰ ਸਾਧ ਸੰਗਤ ਜੀ ਇੱਦਾਂ ਦੇ ਕੰਮ ਬਾਬਾ ਈਸ਼ਰ ਸਿੰਘ ਜੀ ਨੇ ਕੀਤੇ, ਕਈ ਵਾਰੀ ਸੰਗਤ ਦੇ ਜੋੜੇ ਇਕੱਠੇ ਕਰਕੇ ਬੋਰੀ ਵਿੱਚ ਲੈ ਜਾਣੇ, ਕਈ ਵਾਰੀ ਕੋਈ ਬੀਬੀਆਂ ਦੇ ਘੱਗਰੇ ਚੱਕ ਲੈਣੇ, ਘੱਗਰਾ ਪਹਿਨ ਲੈਣਾ, ਕਈ ਵਾਰੀ ਕਿਸੇ ਦੇ ਖੂਹ ਦਾ ਪਾਠਸ਼ਾਹ ਖੂਹ ਸਿੱਟ ਦੇਣਾ, ਇੱਦਾਂ ਦੇ ਕੰਮ ਕੀਤੇ, ਲੋਕ ਸਦਾਈ ਕਹਿੰਦੇ ਸੀ। ਪਰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਬਹੁਤ ਸਤਿਕਾਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਰੱਖਿਆ। ਤਕਰੀਬਨ ਪੂਰੇ 10 ਸਾਲ ਬਾਅਦ ਜੋ ਅੱਜ ਦਾ ਦਿਨ ਹੈ ਦੁਸਹਿਰੇ ਦਾ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਇਹ ਦੁਸਹਿਰਾ ਚਮਕੌਰ ਸਾਹਿਬ ਲਾਉਣਾ ਸ਼ੁਰੂ ਕੀਤਾ ਸੀ ਤੇ ਹੁਣ ਵੀ ਜਿਹੜਾ ਅਖੰਡ ਪਾਠ ਹੈ ਬਾਬਾ ਜਵਾਲਾ ਸਿੰਘ ਜੀ ਨਾਮ ਦੀ ਚਮਕੌਰ ਸਾਹਿਬ ਅਰਦਾਸ ਹੁੰਦੀ ਹੈ। ਤੇ ਸਾਧ ਸੰਗਤ ਜੀ ਜਦੋਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੁਸਹਿਰੇ ਨੂੰ ਉੱਥੇ ਪਹੁੰਚੇ ਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਵੀ ਨਾਲ ਗਏ ਹੋਏ ਸੀ, ਜਾਂ ਸਵੇਰ ਦਾ ਸਮਾਂ ਆਸਾ ਦੀ ਵਾਰ ਚੱਲਦੀ ਸੀ, ਕਿਸੇ ਸਿੰਘ ਨੇ ਆ ਕੇ ਬਾਬਾ ਜੀ ਦੇ ਕੰਨ ਵਿੱਚ ਕਿਹਾ ਕਿ ਬਾਬਾ ਜੀ ਸਰੀਰ ਛੱਡ ਗਏ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ, ਇਹ ਸਰੀਰ ਛੱਡਣ ਵਾਸਤੇ ਹੀ ਇੱਥੇ ਆਏ ਸੀ, ਚਲੋ ਚੱਕੋ ਸਰੀਰ ਹਰਖਵਾਲ ਨੂੰ ਲੈ ਚਲੋ। ਸਾਧ ਸਿੰਘ ਜੀ ਜਦੋਂ ਬਾਬਾ ਜੀ ਦਾ ਸਰੀਰ ਕਾਰ ਵਿੱਚ ਪਾਉਣ ਲੱਗੇ, ਬਾਬਾ ਜੀ ਨੇ ਸਰੀਰ ਅਕੜਾ ਲਿਆ ਤੇ ਸਰੀਰ ਫੈਲਾ ਲਿਆ ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ, ਬਾਬਾ ਜੀ ਨੇ ਏਦਾਂ ਨੀ ਕਾਰ ਵਿੱਚ ਬਹਿਣਾ, ਅਰਦਾਸ ਬੇਨਤੀ ਕਰੋ। ਫਿਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੂੰ ਅਰਦਾਸ ਬੇਨਤੀ ਕੀਤੀ, ਫਿਰ ਉਹ ਗੱਡੀ ਵਿੱਚ ਬਾਬਾ ਜੀ ਦਾ ਸਰੀਰ ਰੱਖਿਆ ਗਿਆ। ਜਦੋਂ ਇੱਥੇ ਆ ਕੇ ਗੱਡੀ ਵਿੱਚੋਂ ਸਰੀਰ ਕੱਢਣ ਲੱਗੇ, ਫਿਰ ਬਾਬਾ ਜੀ ਸਰੀਰ ਫਿਰ ਫੈਲਾ ਲਿਆ ਤੇ ਫਿਰ ਅਕੜਾ ਲਿਆ ਸਰੀਰ ਹਿੱਲੇ ਜੁਲੇ ਨੂੰ। ਮਹਾਰਾਜ ਕਹਿਣ ਲੱਗੇ, ਭਾਈ ਫਿਰ ਦੁਬਾਰਾ ਅਰਦਾਸ ਕਰੋ, ਇੱਦਾਂ ਬਾਬਾ ਜੀ ਨੇ ਬਾਹਰ ਨਿਕਲਣਾ ਨਹੀਂ। ਦੁਬਾਰਾ ਫਿਰ ਅਰਦਾਸ ਕੀਤੀ ਤੇ ਸਰੀਰ ਕਾਰ ਵਿੱਚੋਂ ਬਾਹਰ ਕੱਢਿਆ। ਉਹ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਉਸ ਸਥਾਨ ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਆਪਣੇ ਹੱਥੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਸੰਸਕਾਰ ਕੀਤਾ ਔਰ ਉਸ ਜਗ੍ਹਾ ਤੇ ਨਿਸ਼ਾਨ ਸਾਹਿਬ ਲਾਇਆ। ਇਹ ਵੀ ਬਾਬਾ ਜੀ ਨਾਲ ਬਚਨ ਕੀਤਾ, ਜਿਹੜਾ ਕੋਈ ਤੇਰੇ ਨਿਸ਼ਾਨ ਸਾਹਿਬ ਦੇ ਉੱਪਰ ਦੀ ਪੰਛੀ ਵੀ ਲੰਘ ਜੂਗਾ, ਤੈਨੂੰ ਦਰਗਾਹ ਵਿੱਚ ਉਹਦੀ ਸਾਰ ਲੈਣੀ ਪਵੇ। ਸੋ ਅੱਜ ਵੀ ਬਾਬਾ ਜੀ ਉਸ ਸਥਾਨ ਤੇ ਉਹਨਾਂ ਦੀ ਬਖਸ਼ਿਸ਼ ਕਿਰਪਾ ਚੱਲ ਰਹੀ ਹੈ। ਦੁਨੀਆਂ ਅਨੇਕਾਂ ਦੁਨੀਆਂ ਆਪਣੀਆਂ ਮੰਨਤਾਂ ਆ ਕੇ ਉਹਨਾਂ ਸਥਾਨ ਤੇ ਮੰਨਦੀਆਂ ਨੇ, ਉਹਨਾਂ ਦੇ ਨਿਸ਼ਾਨ ਸਾਹਿਬ ਤੇ ਸੁੱਖਣਾ ਸੁੱਖਦੀ ਹੈ ਦੁਨੀਆਂ ਤੇ ਪੂਰੀਆਂ ਹੁੰਦੀਆਂ ਨੇ। ਅੱਜ ਉਹਨਾਂ ਦਾ ਦੁਸਹਿਰੇ ਦਾ ਦਿਨ, ਬਾਬਾ ਜੀ ਦਾ ਸਰੀਰ ਛੱਡਣ ਦਾ ਦਿਨ ਹੈ। ਇਸ ਕਰਕੇ ਸਾਧ ਸੰਗਤ ਜੀ, ਅੱਜ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੋ ਮਹਾਨ ਪੁਰਸ਼ ਜਿਹੜੇ ਦੁਨੀਆਂ ਦੇ ਵਿੱਚ ਜੀਵਨ ਦੇ ਵਿੱਚ, ਸਾਧ ਸੰਗਤ ਜੀ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿੰਦੇ ਜੇ ਬੰਦਗੀ ਦੇਖੀ ਆ ਤੇ ਬਾਬੇ ਬਿਹਾਲੇ ਵਾਲੇ ਬਾਬੇ ਹੀਰਾ ਸਿੰਘ ਦੀ, ਜੇ ਧਿਆਨ ਦੇਖਿਆ ਜ਼ਿੰਦਗੀ ਦੇ ਵਿੱਚ ਤੇ ਬਾਬਾ ਈਸ਼ਰ ਸਿੰਘ ਜੀ ਦਾ ਧਿਆਨ ਦੇਖਿਆ। ਸਾਧ ਸੰਗਤ ਜੀ ਜਿਹਨੂੰ ਬਚਨ ਕਰ ਦੇਣਾ, ਭਾਵੇਂ ਤੀਰ ਤਾਂ ਹੋ ਸਕਦਾ ਤੀਰ ਕਿਸੇ ਦਾ ਨਿਸ਼ਾਨੇ ਤੋਂ ਖੁੰਝ ਸਕਦਾ, ਪਰ ਬਾਬਾ ਈਸ਼ਰ ਸਿੰਘ ਜੀ ਦਾ ਬਚਨ ਨਹੀਂ ਸੀ ਝੂਠਾ ਜਾਂਦਾ। ਜਿਹੜਾ ਕੋਈ ਕਿਸੇ ਨੂੰ ਬਚਨ ਕਰ ਦਿੰਦੇ ਸੀ ਸਾਧ ਸੰਗਤ ਜੀ, ਉਹ ਤਤਕਾਲ ਉਸੇ ਵੇਲੇ ਪੂਰਾ ਹੋ ਜਾਂਦਾ ਸੀ। ਅੱਜ ਵੀ ਉਹਨਾਂ ਮਹਾਂਪੁਰਸ਼ਾਂ ਦੀ ਬਖਸ਼ਿਸ਼ ਇਸ ਸਥਾਨ ਤੇ ਬਰਸ ਰਹੀ ਹੈ। ਬਹੁਤ ਦੁਨੀਆਂ ਦੀਆਂ ਮੰਨਤਾਂ ਮੰਗਾਂ ਪੂਰੀਆਂ ਹੁੰਦੀਆਂ ਨੇ, ਦੁਨੀਆਂ ਆ ਕੇ ਉਸ ਨਿਸ਼ਾਨ ਸਾਹਿਬ ਤੇ ਸਾਧ ਸੰਗਤ ਜੀ ਡੰਡੌਤਾਂ ਕਰਦੀ ਹੈ, ਦੁਨੀਆਂ ਪ੍ਰਸ਼ਾਦ ਚੜਾਉਂਦੀ ਹੈ, ਦੁਨੀਆਂ ਪਦਾਰਥ ਚੜਾਉਂਦੀ ਹੈ ਬਾਬਾ ਜੀ ਦੇ, ਤੇ ਅੱਜ ਉਸ ਨਿਸ਼ਾਨ ਸਾਹਿਬ ਦੀ ਮਾਨਤਾ ਹੈ। ਅੱਜ ਉਹ ਦੁਸਹਿਰੇ ਦਾ ਦਿਨ, ਤੁਸੀਂ ਸਾਰੇ ਬਾਬਾ ਜੀ ਦੀ ਯਾਦ ਮਨਾਉਣ ਵਾਸਤੇ ਆਏ ਹੋ। ਸੰਗਰਾਂਦ ਦਾ ਪਵਿੱਤਰ ਦਿਹਾੜਾ, ਕੱਤਕ ਦਾ ਮਹੀਨਾ, ਕਿਉਂਕਿ ਇਸ ਮਹੀਨੇ ਦੇ ਵਿੱਚ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਆਪਣਾ ਪੰਜ ਭੌਤਿਕ ਸਰੀਰ ਤਿਆਗ ਗਏ ਸੀ। ਜਿਹੜੀ ਹੁਣ ਆਉਣ ਵਾਲੀ ਸੰਗਰਾਂਦ ਹੈ, ਉਹ ਸੰਗਰਾਂਦ ਤੋਂ ਪਹਿਲਾਂ ਸਾਧ ਸੰਗਤ ਜੀ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ ਸਾਲਾਨਾ ਬਰਸੀ 28 ਕੱਤਕ ਨੂੰ ਆ ਰਹੀ ਹੈ, ਤੇ ਪਿਛਲਾ ਮਹੀਨਾ ਜਿਹੜਾ ਸੀ ਉਸ ਮਹੀਨੇ ਵਿੱਚ ਬਾਬਾ ਆਇਆ ਸਿੰਘ ਜੀ ਮਹਾਰਾਜ, ਬਾਬਾ ਜਵਾਲਾ ਸਿੰਘ ਜੀ ਦੇ ਗੁਰੂ ਦੇ ਹੋਤੀ ਮਰਦਾਨ ਵਾਲੇ ਬਾਬਾ ਆਇਆ ਸਿੰਘ ਜੀ ਮਹਾਰਾਜ ਦੀ ਬਰਸੀ ਸੀ। ਉਹ ਅਸੀਂ 28 ਅੱਸੂ ਨੂੰ ਮਨਾ ਕੇ ਹਟੇ ਹਾਂ, ਤੇ ਹੁਣ 28 ਕੱਤਕ ਦੀ ਬਰਸੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ ਹੈ। ਇਹ ਮਹੀਨਾ ਵੀ ਸਾਧ ਸੰਗਤ ਜੀ, ਬਾਬਾ ਜਵਾਲਾ ਸਿੰਘ ਜੀ ਦੇ ਨਾਲ ਨਾਮ ਦੇ ਨਾਲ ਜੁੜਿਆ ਹੋਇਆ, ਤੇ ਸਤਿਗੁਰੂ ਜੀ ਜੋ ਬਖਸ਼ਿਸ਼ ਕਰਦੇ ਨੇ ਪੰਜਵੇਂ ਪਾਤਸ਼ਾਹ ਜੀ ਮਹਾਰਾਜ, ਥੋੜੇ ਸਮੇਂ ਵਾਸਤੇ ਵਿਚਾਰ ਕਰੀਏ। ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਯੋਗ, ਜਿਹੜਾ ਪਿਛਲੇ ਮਹੀਨੇ ਅੱਸੂ ਦੇ ਮਹੀਨੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਸੀ ਆਸਨ ਪ੍ਰੇਮਾ ਮਾਹੜਾ, ਕਈਆਂ ਦੇ ਅੰਦਰ ਇਹ ਮਨ ਬਣਦਾ ਪਰਮੇਸ਼ਰ ਨੂੰ ਮਿਲਣ ਵਾਸਤੇ ਕੋਈ ਨਾ ਕੋਈ ਉਪਰਾਲਾ ਕਰੀਏ, ਸੇਵਾ ਕਰੀਏ, ਜਾਂ ਸਿਮਰਨ ਕਰੀਏ, ਜਾਂ ਬਾਣੀ ਪੜ੍ਹੀਏ, ਉਛਾਲਾ ਤਾਂ ਅੰਦਰ ਜ਼ਰੂਰ ਆਉਂਦਾ ਹੈ, ਪਰ ਮਨੁੱਖ ਦੇ ਜਿਹੜੇ ਕਰਮ ਨੇ ਉਹ ਇਹਨੂੰ ਅੱਗੇ ਪਰਮੇਸ਼ਰ ਤੱਕ ਪਹੁੰਚਣ ਨਹੀਂ ਦਿੰਦੇ। ਉਹ ਕਰਮਾਂ ਕਰਕੇ ਮਨੁੱਖ ਉੱਥੇ ਤੱਕ ਪਹੁੰਚ ਨਹੀਂ ਸਕਦਾ, ਤੇ ਕਰਮਹੀਣ ਪੁਰਸ਼ ਇਸ ਗੱਲ ਤੋਂ ਵਾਂਝੇ ਰਹਿ ਜਾਂਦੇ ਨੇ। ਜਿਨ੍ਹਾਂ ਪੁਰਸ਼ਾਂ ਦੇ ਪੁੰਨ ਹੁੰਦੇ ਨੇ ਉਹਨਾਂ ਪੁਰਸ਼ਾਂ ਨੂੰ ਸਤਿਗੁਰ ਦਾ ਮਿਲਾਪ ਹੋ ਜਾਂਦਾ, ਜਿਨ੍ਹਾਂ ਮਸਤਕ ਧੁਰ ਹਰ ਲਿਖਿਆ ਤਿੰਨਾਂ ਸਤਿਗੁਰ ਮਿਲਿਆ, ਰਾਮ ਰਾਜੇ ਜਿਨ੍ਹਾਂ ਦੇ ਮੱਥੇ ਵਿੱਚ ਇਹ ਗੱਲ ਲਿਖੀ ਸੀ ਉਹਨਾਂ ਨੂੰ ਸਤਿਗੁਰ ਦਾ ਮਿਲਾਪ ਹੋਇਆ, ਉਹਨਾਂ ਨੂੰ ਬਾਬਾ ਜਵਾਲਾ ਸਿੰਘ ਜੀ ਵਰਗੇ ਮਹਾਂਪੁਰਸ਼ਾਂ ਦਾ ਮਿਲਾਪ ਹੋਇਆ। ਜਿਨ੍ਹਾਂ ਦੇ ਮੱਥੇ ਵਿੱਚ ਨਹੀਂ ਸੀ ਲਿਖਿਆ ਉਹ ਸਾਹਮਣੇ ਵੀ ਫਿਰਦੇ ਰਹੇ, ਕੋਲ ਵੀ ਬੈਠਦੇ ਰਹੇ, ਕਈ ਉਹਨਾਂ ਨੂੰ ਨਹੀਂ ਪ੍ਰਾਪਤੀ ਹੋਈ। ਇਸ ਕਰਕੇ ਭਾਈ ਇਹ ਮਸਤਕ ਦੀ ਗੱਲ ਲਿਖੀ ਹੋਈ ਹੈ, ਜਿਨ੍ਹਾਂ ਪੁਰਸ਼ਾਂ ਦੇ ਮੱਥੇ ਵਿਚ ਗੱਲ ਲਿਖੀ ਹੋਈ ਹੈ ਸਤਿਗੁਰ ਦਾ ਮਿਲਾਪ, ਉਹਨਾਂ ਪੁਰਸ਼ਾਂ ਨੂੰ ਮਿਲਾਪ ਹੁੰਦਾ। ਜੇ ਕੋਈ ਮਨੁੱਖ ਕਹੇ ਭਾਈ ਮੈਨੂੰ ਕੋਈ ਪ੍ਰਾਪਤੀ ਨਹੀਂ ਹੋਈ ਹੈ, ਤੇ ਸਤਿਗੁਰੂ ਜੀ ਕਹਿੰਦੇ, ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਭਾਈ ਇਹ ਕਿਸੇ ਦਾ ਕੋਈ ਕਸੂਰ ਨਹੀਂ ਹੈ। ਜੇ ਕੋਈ ਕਹੇ ਭਾਈ ਮੈਂ ਰੱਬ ਨੂੰ ਮਿਲਣ ਤੁਰਿਆ ਮੇਰੀ ਮੈਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਈ, ਤਾਂ ਫਿਰ ਕਿਸੇ ਦਾ ਕਸੂਰ ਨਹੀਂ ਹੈ। ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਜੋ ਅਸੀਂ ਕੀਤੇ ਹੋਏ ਕਰਮ ਨੇ ਉਹ ਕਰਮ ਸਾਨੂੰ ਅੱਗੇ ਨਹੀਂ ਜਾਣ ਦਿੰਦੇ। ਇਹ ਕਿਸੇ ਦਾ ਇਹਦੇ ਵਿਚ ਦੋਸ਼ ਕੋਈ ਨਹੀਂ ਹੈ, ਇਹ ਕਰਮ ਭੂਮੀ ਹੈ। ਮਨੁੱਖ ਨੇ ਆਪਣੇ ਹੱਥਾਂ ਨਾਲ ਕਰਮ ਕੀਤੇ ਨੇ, ਪੈਰਾਂ ਨਾਲ ਕਰਮ ਕੀਤੇ ਨੇ, ਜੀਭ ਨਾਲ ਕਰਮ ਕੀਤੇ ਨੇ, ਅੱਖਾਂ ਨਾਲ ਕਰਮ ਕੀਤੇ ਨੇ, ਕੰਨਾਂ ਨਾਲ ਕਰਮ ਕੀਤੇ ਨੇ, ਇਹ ਸਾਰੇ ਮਨੁੱਖ ਦੇ ਆਪਣੇ ਕੀਤੇ ਹੋਏ ਕਰਮ ਨੇ, ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਕਿਉਂਕਿ ਪਿਛਲੇ ਕਰਮਾਂ ਦੇ ਅਨੁਸਾਰ ਭਗਤ ਤਰਲੋਚਨ ਜੀ ਤੇ ਉਹਨਾਂ ਦੇ ਘਰਵਾਲੀ ਜਦੋਂ ਸਾਧ ਸੰਗਤ ਜੀ ਪਰਮੇਸ਼ਰ ਨਿਰੰਕਾਰ ਉਹਨਾਂ ਦੇ ਘਰ ਅੰਤਰਜਾਮੀ ਬਣ ਕੇ ਨੌਕਰ ਰਹਿ ਗਿਆ ਸੀ, ਤਾਂ ਫਿਰ ਉਹ ਥੋੜੇ ਦਿਨਾਂ ਬਾਅਦ ਜਦੋਂ ਨਿੰਦਿਆ ਹੋ ਗਈ ਅੰਤਰਜਾਮੀ ਦੀ, ਤਾਂ ਫਿਰ ਉਹਦੇ ਪਰਮੇਸ਼ਰ ਨਿਰੰਕਾਰ ਜੀ ਭਗਤ ਤਰਲੋਚਨ ਦੇ ਘਰਵਾਲੀ ਨਿੰਦਿਆ ਕਰਨ ਤੇ ਉਹਨਾਂ ਨੇ ਇੱਕ ਸ਼ਰਤ ਰੱਖੀ ਸੀ, ਭਾਈ ਜਦੋਂ ਮੇਰੀ ਨਿੰਦਿਆ ਹੋ ਜੂਗੀ ਫਿਰ ਮੈਂ ਘਰ ਛੱਡ ਕੇ ਚਲੇ ਜਾਣ। ਉਹਦੇ ਤੋਂ ਬਾਅਦ ਫਿਰ ਭਗਤ ਤਰਲੋਚਨ ਜੀ ਦੇ ਘਰਵਾਲੀ ਦੇ ਕਰਮਾਂ ਕਰਕੇ ਉਹਦੇ ਜੀਭ ਤੋਂ ਗੱਲ ਸੁਣ ਕੇ ਅੰਤਰਜਾਮੀ ਜੀ ਵਾਪਸ ਨਾ ਆਏ, ਤਾਂ ਫਿਰ ਉਹ ਜਦੋਂ ਫਿਰ ਭਗਤ ਤਰਲੋਚਨ ਜੀ ਦੇ ਘਰਵਾਲੀ ਇਸ ਗੱਲ ਨੂੰ ਆਪਣੇ ਆਪ ਤੇ ਬੜਾ ਮਨ ਵਿਚ ਅਫਸੋਸ ਹੋਇਆ ਕਿ ਮੇਰੇ ਤੋਂ ਨਿੰਦਿਆ ਹੋ ਗਈ ਆ, ਤਾਂ ਫਿਰ ਭਗਤ ਤਰਲੋਚਨ ਜੀ ਨੇ ਫਿਰ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਲਿਖੀ ਆ ਤੇ ਉਹ ਜਦੋਂ ਨਿੰਦਿਆ ਕਰਨ ਲੱਗੀ ਪਰਮੇਸ਼ਰ ਦੀ ਤਾਂ ਭਗਤ ਤਰਲੋਚਨ ਜੀ ਕਹਿਣ ਲੱਗੇ, ਨਾਰਾਇਣ ਨਿੰਦ ਸਕਾਏ ਭੂਲੀ ਗੁਬਾਰੀ, ਦੋ ਕਿਰਤੋ ਸੁ ਕਿਰਤੋ ਥਾਰੋ ਕਰਮਰੀ। ਕਹਿੰਦੇ ਗਿਆਨ ਤੋਂ ਭੁੱਲੀ ਹੋਈ ਮੂਰਖੇ, ਤੂੰ ਨਾਰਾਇਣ ਦੀ ਨਿੰਦਿਆ ਨਾ ਕਰ, ਦੁੱਖ ਸੁੱਖ ਤੇਰੇ ਕਰਮਾਂ ਦਾ, ਤੇਰੇ ਕਰਮਾਂ ਦਾ ਦੁੱਖ ਸੁੱਖ ਜਿਹੜਾ, ਤੈਨੂੰ ਪਰਮੇਸ਼ਰ ਦੀ ਪਹਿਚਾਣ ਨਹੀਂ ਹੋਈ, ਤੈਨੂੰ ਪਤਾ ਨਹੀਂ ਲੱਗਿਆ ਪਰਮੇਸ਼ਰ ਸਾਡੇ ਘਰ ਵਿਚ ਸੇਵਾ ਕਰਦਾ, ਤੈਨੂੰ ਪਤਾ ਨਹੀਂ ਲੱਗਿਆ ਪਰਮੇਸ਼ਰ ਸਾਡੀ ਸੇਵਾ ਕਰਨ ਵਾਸਤੇ ਉਹ ਨੌਕਰ ਦਾ ਰੂਪ ਧਾਰਨ ਕਰਕੇ ਆ ਗਿਆ। ਤਾਂ ਫਿਰ ਉਹ ਤਰਲੋਚਨ ਜੀ ਦੇ ਘਰਵਾਲੀ ਕਹਿਣ ਲੱਗੀ, ਜੇ ਫਿਰ ਦੁੱਖ ਸੁੱਖ ਕਰਮਾਂ ਦਾ ਹੀ ਪਾਉਣਾ ਤਾਂ ਫਿਰ ਪਰਮੇਸ਼ਰ ਦਾ ਨਾਮ ਜਪਣ ਦੀ ਕੀ ਜ਼ਰੂਰਤ ਹੈ। ਫਿਰ ਉਹਨਾਂ ਨੇ ਚਾਰ ਪੰਜ ਪ੍ਰਮਾਣ ਦਿੱਤੇ ਨੇ, ਬੜੀ ਲੰਮੀ ਚੌੜੀ ਕਥਾ ਹੈ, ਤੇ ਉਹਨਾਂ ਨੇ ਇੱਕ ਰਾਮ ਚੰਦਰ ਜੀ ਮਹਾਰਾਜ ਦਾ ਪ੍ਰਮਾਣ ਦਿੱਤਾ, ਇੱਕ ਸੂਰਜ ਦਾ ਪ੍ਰਮਾਣ ਦਿੱਤਾ, ਤੇ ਸਾਧ ਸੰਗਤ ਜੀ ਇੱਕ ਹਨੂਮਾਨ ਦਾ ਪ੍ਰਮਾਣ ਦਿੱਤਾ ਰਾਮ ਚੰਦਰ ਜੀ ਮਹਾਰਾਜ ਦਾ, ਤੇ ਦੋ ਤਿੰਨ ਪ੍ਰਮਾਣ ਦਿੱਤੇ ਨੇ, ਇੱਕ ਸਮੁੰਦਰ ਦਾ ਪ੍ਰਮਾਣ ਦਿੱਤਾ। ਕਹਿਣ ਲੱਗੇ ਭਗਤ ਲੋਚਨ ਜੀ, ਕਹਿੰਦੇ ਅੰਮ੍ਰਿਤ ਸੱਸੀ ਜਾਂ ਤੇਨ ਲਕਸ਼ਮੀ, ਕਲ ਪੱਤਰ ਸਿਖਰ ਸੁਨਾਗਰ, ਨਦੀ ਤੇ ਨਾਥਨ। ਕਹਿੰਦੇ ਅੰਮ੍ਰਿਤ ਚੰਦਰਮਾ ਕਾਮ ਤਿੰਨ ਗਊ, ਲਕਸ਼ਮੀ ਉਹ ਸਰਬਾ ਘੋੜਾ ਧਨੰਤਰ ਵੈਦ, ਨਦੀਆਂ ਦਾ ਸਮੁੰਦਰ ਜਿਹੜਾ ਰਾਜਾ ਕਹਾਉਂਦਾ, ਨਦੀ ਚੇ ਨਾਥੰ ਕਰਮ ਕਰ ਖਾਰ ਮਫੀ ਟਸਰੀ। ਅਗਸਤ ਮੁਨੀ ਦੇ ਢਾਈ ਚੂੜੀਆਂ ਕਰਕੇ ਪੀਣ ਨਾਲ ਸਮੁੰਦਰ ਹਾਲੇ ਵੀ ਖਾਰਾ, ਉਹਨੂੰ ਕੋਈ ਮਿੱਠਾ ਨਹੀਂ ਕਰ ਸਕਿਆ, ਭਾਵੇਂ ਉਹਦੇ ਵਿਚੋਂ ਇੰਨੀਆਂ ਚੀਜ਼ਾਂ ਨਿਕਲੀਆਂ ਪਰ ਸਮੁੰਦਰ ਮਿੱਠਾ ਨਹੀਂ ਹੋਇਆ। ਫਿਰ ਉਹਨਾਂ ਨੇ ਰਾਮ ਚੰਦਰ ਜੀ ਮਹਾਰਾਜ ਦਾ ਹਨੂਮਾਨ ਦਾ ਪ੍ਰਮਾਣ ਦਿੱਤਾ, ਦਾਦੀ ਦੇ ਲੰਕਾ ਗੜ ਉਹ ਪਾੜੀ ਲੈ ਰਾਵਣ ਬਣ, ਸਲਵ ਸਲ ਆਣ ਤੋਂ ਖੀਲੇ ਹਰੀ, ਕਰਮ ਕਰ ਕੱਛ ਮਫੀਟ ਸਰੀ। ਪਿਛਲਾ ਜਿਹੜਾ ਜਨਮ ਸੀ ਹਨੂਮਾਨ ਜੀ ਦਾ, ਉਹ ਰਾਹ ਬਾਟੇ ਮਾਰਦੇ ਸੀ, ਲੋਕਾਂ ਦੇ ਕੱਪੜੇ ਕੁਪੜੇ ਖੋਲ ਲੈਂਦੇ ਸੀ, ਇੱਕ ਸਿਰਫ ਸਰੀਰ ਤੇ ਕਛਹਿਰਾ ਰਹਿਣ ਦੇਣਾ, ਬਾਕੀ ਸਾਰੇ ਕੱਪੜੇ ਲਾ ਲੈਣ। ਮਹਾਤਮਾ ਕਪਿਲ ਮੁਨੀ ਨੰਗੇ ਜਾਂਦੇ ਸੀ, ਉਹਨਾਂ ਨੂੰ ਜਦ ਹਨੂਮਾਨ ਨੇ ਪਿਛਲੇ ਜਨਮ ਵਿਚ ਉਹਨਾਂ ਨੂੰ ਦਬਕਾ ਮਾਰਿਆ ਤੇ ਉਹ ਮਹਾਂਪੁਰਸ਼ ਦੇਵ ਦ੍ਰਿਸ਼ਟੀ ਵਾਲੇ ਸੀ, ਉਹ ਕਹਿਣ ਲੱਗੇ ਉਹ ਪੁਰਸ਼ਾ ਕਿਉਂ ਲੰਗੂਰ ਮਾਂਗਰ ਝਈਆਂ ਲੈਣਾ। ਜਦ ਇਹ ਬਚਨ ਉਹਨਾਂ ਨੇ ਕੀਤਾ ਤੇ ਉਹਦੀ ਅੱਖਾਂ ਖੁੱਲ ਗਈਆਂ, ਫਿਰ ਉਹ ਪੈਰਾਂ ਤੇ ਡਿੱਗ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਬਖਸ਼ ਲਓ। ਕਹਿਣ ਲੱਗੇ ਬਖਸ਼ਿਆ ਤਾਂ ਜਾਵੇਂਗਾ ਭਾਈ, ਅਗਲੇ ਜਨਮ ਵਿਚ ਤੂੰ ਰਾਮ ਚੰਦਰ ਮਹਾਰਾਜ ਦਾ ਅਨੰਨ ਸੇਵਕ ਬਣੇਗਾ, ਪਰ ਜੋ ਤੂੰ ਕਰਮ ਕੀਤੇ ਨੇ ਉਹ ਕਰਮ ਤੈਨੂੰ ਭੋਗਣੇ ਹੀ ਪੈਣਗੇ। ਤੇ ਕਹਿੰਦੇ ਉਹ ਜਿਹੜਾ ਕਰਮ ਕੀਤਾ ਹੋਇਆ ਸੀ ਰਾਮ ਚੰਦਰ ਜੀ ਮਹਾਰਾਜ ਨੂੰ ਖੁਸ਼ ਕੀਤਾ, ਸੰਜੀਵਨੀ ਬੂਟੀ ਲਿਆਂਦੀ ਤੇ ਰਾਵਣ ਦਾ ਬਾਗ ਪੱਟਿਆ, ਦਾਦੀ ਲੈ ਲੰਕਾ ਗੜ੍ਹ ਲੰਕਾ ਦਾ ਗੜ੍ਹ ਤੋੜਿਆ, ਉਹ ਪਾੜੀ ਲੈ ਰਾਵਣ ਬਣ ਰਾਵਣ ਦਾ ਬਣ ਪੱਟਿਆ, ਸਲਬ ਸਲ ਆਣ ਤੋਂ ਖੀਲੇ ਹਰੀ, ਸੰਜੀਵਨੀ ਬੂਟੀ ਲਿਆ ਕੇ ਰਾਮ ਚੰਦਰ ਮਹਾਰਾਜ ਨੂੰ ਖੁਸ਼ ਕੀਤਾ। ਕਹਿੰਦੇ ਕਰਮ ਕਰ ਕੱਛ ਮਫੀਟ ਸਰੀ, ਰਾਮ ਚੰਦਰ ਮਹਾਰਾਜ ਉਹਦੇ ਕਛਹਿਰਾ ਕੱਪੜੇ ਨਹੀਂ ਪਵਾ ਸਕੇ। ਜਦ ਉਹ ਕੱਪੜੇ ਸਰੀਰ ਤੇ ਪਾਉਂਦਾ ਸੀ ਤਾਂ ਉਹਨੂੰ ਅਗਨ ਲੱਗ ਜਾਂਦੀ ਸੀ, ਕੱਪੜੇ ਨਹੀਂ ਪਾ ਸਕਿਆ, ਸਿਰਫ ਉਹ ਕਛਹਿਰਾ ਹੀ ਪਾ ਸਕਦਾ ਸੀ। ਫਿਰ ਇੱਕ ਪ੍ਰਮਾਣ ਉਹਨਾਂ ਨੇ ਹੋਰ ਦਿੱਤਾ, ਸੰਕਰਾ ਮਸਤਕ ਬਸਦਾ ਸੁਰਸੁਰੀ ਇਸਨਾਨ ਦੇ, ਸ਼ਿਵ ਜੀ ਦੇ ਮੱਥੇ ਤੇ ਬਸਦਾ ਜਿਹੜਾ ਚੰਦਰਮਾ ਰੋਜ਼ ਗੰਗਾ ਵਿੱਚ ਇਸਨਾਨ ਕਰਦਾ। ਸੰਕਰਾ ਮਸਤਕ ਬਸਦਾ ਸੁਰਸੁਰੀ ਇਸਨਾਨ ਰੇ, ਕੁਲ ਮਧੇ ਜਨ ਮਿਲਿਓ ਸਾਰੰਗ ਪਾਨ ਰੇ। ਉਹਦੀ ਕੁਲ ਵਿੱਚ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ ਵੀ ਜਨਮ ਲਿਆ, ਪਰ ਕਰਮ ਕਰ ਕਲੰਕ ਮਫੀਟ ਸ੍ਰੀ, ਉਹ ਚੰਦਰਮਾ ਦਾ ਕਲੰਕ ਮੇਟ ਨਹੀਂ ਸਕੇ। ਜਦ ਇਹ ਪ੍ਰਮਾਣ ਦੇ ਕੇ ਭਗਤ ਲੋਚਨ ਜੀ ਫਿਰ ਇੱਕ ਬਚਨ ਕਹਿੰਦੇ, ਪੂਰਬ ਲੋਕ ਕਿਰਤ ਕਰਮ ਨਾ ਮਿਟੋਰੀ ਘਰ ਕੀ ਗਹਿਣ, ਪਿਛਲੇ ਕੀਤੇ ਹੋਏ ਕਰਮ ਮਨੁੱਖ ਦੇ ਮਿਟਦੇ ਨਹੀਂ, ਤਾਂ ਚੇ ਮੋਹੇ ਜਾਪੀ ਅਲੇ ਰਾਮ ਚੇ ਨਾਮ। ਕਹਿੰਦੇ ਮੈਂ ਰਾਮ ਦਾ ਨਾਮ ਜਪਣਾ ਚੰਗਾ ਜਾਣਿਆ, ਤੇ ਪਿਛਲੇ ਕਰਮਾਂ ਦੇ ਅਨੁਸਾਰ ਮਨੁੱਖ ਨੂੰ ਪਰਮੇਸ਼ਰ ਨਹੀਂ ਮਿਲਦਾ। ਜਦ ਕਿਸੇ ਦੇ ਬਹੁਤ ਵੱਡੇ ਪੁੰਨ ਹੋਣ ਤਾਂ ਕਿਸੇ ਮਹਾਤਮਾ ਦਾ ਸੰਗ ਹੋ ਜਾਂਦਾ। ਸੰਤ ਕਾ ਸੰਗ ਵਡਭਾਗੀ ਪਾਈਏ, ਸੰਤ ਕੀ ਸੇਵਾ ਨਾਮ ਤੇ ਆਈ। ਬਹੁਤ ਵੱਡੇ ਭਾਗ ਹੋਣ ਸੰਤ ਦਾ ਮਿਲਾਪ ਹੋਇਆ, ਤੇ ਉਹਦੇ ਤੋਂ ਵੀ ਵੱਡੇ ਭਾਗ ਹੋਣ ਤੇ ਸੰਤ ਦਾ ਬਚਨ ਮੰਨਣ ਦੀ ਸਮਰੱਥਾ ਹੋਵੇ। ਕਈ ਵਾਰੀ ਮਿਲਾਪ ਹੋ ਜਾਂਦਾ ਪੁੰਨਾ ਕਰਕੇ, ਕਈ ਵਾਰੀ ਬਚਨ ਮੰਨਣ ਦੀ ਸਮਰੱਥਾ ਨਹੀਂ ਹੁੰਦੀ ਮਨੁੱਖ ਦੇ ਅੰਦਰ। ਇਹ ਪੁੰਨਾ ਦੇ ਵਿੱਚ ਫਰਕ ਹੁੰਦਾ, ਕਿਸੇ ਮਨੁੱਖ ਦੇ ਪੁੰਨ ਥੋੜੇ ਹੋਣ ਤੇ ਉਹ ਸੰਤਾਂ ਤੇ ਔਗਣ ਦੂਸ਼ਣ ਲਾ ਕੇ ਉੱਥੋਂ ਚਲੇ ਜਾਣਾ, ਪਹਿਲਾਂ ਸ਼ਰਧਾ ਕਰਕੇ ਆ ਜਾਣਾ, ਫਿਰ ਨਾ ਕੋਈ ਔਗਣ ਦੇਖ ਲੈਣਾ, ਦੂਸ਼ਣ ਕਰਕੇ ਚਲੇ ਜਾਣਾ। ਤੇ ਦੂਸ਼ਣ ਤਾਂ ਗੁਰੂ ਨਾਨਕ ਸਾਹਿਬ ਤੇ ਵੀ ਦੁਨੀਆਂ ਲਾਉਂਦੀ ਰਹੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਵੀ ਦੁਨੀਆਂ ਦੂਸ਼ਣਬਾਜ਼ੀ ਕਰਦੀ ਰਹੀ, ਭਗਵਾਨ ਸ੍ਰੀ ਰਾਮ ਚੰਦਰ ਮਹਾਰਾਜ, ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ, ਉਹਨਾਂ ਤੇ ਦੁਨੀਆਂ ਵੀ ਦੂਸ਼ਣ ਲਾਉਂਦੀ ਰਹੀ। ਉਹ ਮਨੁੱਖ ਦੇ ਆਪਣੇ ਕੀਤੇ ਹੋਏ ਕਰਮ ਨੇ, ਜਦੋਂ ਮਨੁੱਖ ਆਪਣੇ ਕੀਤੇ ਕਰਮਾਂ ਅਨੁਸਾਰ ਇਸ ਗੱਲ ਤੇ ਪਹੁੰਚਦਾ ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਉਸ ਵੇਲੇ ਸੱਚਾ ਹੋ ਨਿਬੜਿਆ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਤੇ ਮਹਾਰਾਜ ਸੱਚੇ ਪਾਤਸ਼ਾਹ, ਕਿਰਤ ਸਾਡੀ ਮਾੜੀ ਹੈ, ਕਰਮ ਸਾਡੇ ਇੱਦਾਂ ਦੇ, ਕਿਰਪਾ ਕਰਕੇ ਸਾਨੂੰ ਨਾਲ ਮੇਲੋ। ਤਾਂ ਸਤਿਗੁਰੂ ਜੀ ਕਹਿੰਦੇ ਕੱਤਕ ਕਰਮ ਕਮਾਵਣੇ, ਕੱਤਕ ਮਹੀਨੇ ਵਿੱਚ ਉਪਦੇਸ਼ ਸਤਿਗੁਰੂ ਜੀ ਨੇ ਕੀਤਾ ਵੀ ਜੋ ਅਸੀਂ ਕਰਮ ਕਮਾਏ ਨੇ, ਦੋਸ਼ ਨਾ ਕਾਹੋਂ ਯੋਗ। ਜੇ ਅਸੀਂ ਕਹੀਏ ਵੀ ਕਿਸੇ ਦਾ ਦੋਸ਼ ਹੈ, ਮੈਨੂੰ ਪਰਮੇਸ਼ਰ ਨੂੰ ਮਿਲਣ ਨਹੀਂ ਦਿੱਤਾ, ਇਸ ਬੰਦੇ ਨੇ ਨੀ ਮਿਲਣ ਦਿੱਤਾ, ਇਹਨੇ ਨੀ ਮਿਲਣ ਦਿੱਤਾ, ਇਹ ਬੰਦਾ ਮੇਰੇ ਰਾਹ ਚ ਰੋੜਾ ਬਣ ਗਿਆ, ਨਹੀਂ। ਕਹਿੰਦੇ ਦੋਸ਼ ਨਾ ਦੱਦੇ, ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ। ਤਾਂ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਰੋਗ ਵੈਸੇ ਸਰੀਰ ਨੂੰ ਬਹੁਤ ਨੇ, ਇੱਕ ਸਰੀਰਕ ਰੋਗ ਹੁੰਦੇ ਨੇ, ਇੱਕ ਮਾਨਸਿਕ ਰੋਗ ਹੁੰਦੇ ਨੇ। ਸਰੀਰ ਦੇ ਰੋਗ ਦਾ ਇਲਾਜ ਦਵਾਈ ਨਾਲ ਹੋ ਜਾਂਦਾ। ਕਿਸੇ ਨੂੰ ਵੱਡੇ ਵੱਡੇ ਰੋਗ ਨੇ ਲੋਕਾਂ ਨੂੰ, ਕਿਸੇ ਨੂੰ ਸ਼ੂਗਰ ਹੈ, ਕਿਸੇ ਨੂੰ ਬਲੱਡ ਪ੍ਰੈਸ਼ਰ ਹੈ, ਇਹਦਾ ਰੋਗ ਦਾ ਇਲਾਜ ਦਵਾਈ ਨਾਲ ਹੋ ਜਾਂਦਾ। ਇਹ ਸਰੀਰਕ ਰੋਗ ਨੇ, ਇੱਕ ਮਾਨਸਿਕ ਰੋਗ ਨੇ। ਉਹ ਮਾਨਸਿਕ ਰੋਗ ਦਾ ਇਲਾਜ ਕੋਈ ਬੰਦਾ ਨਹੀਂ ਕਰ ਸਕਦਾ। ਇੱਕ ਤਾਂ ਰੋਗ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਰੋਗ ਦੱਸੇ ਨੇ, ਇੱਕ ਤ੍ਰਿਸ਼ਨਾ ਦਾ ਰੋਗ ਹੈ, ਇੱਕ ਹਉਮੈ ਦਾ ਰੋਗ ਹੈ। ਇਹ ਦੋਵੇਂ ਮਨ ਦੇ ਰੋਗ ਨੇ। ਜਿਸ ਮਨੁੱਖ ਨੂੰ ਇਹ ਦੋਵੇਂ ਰੋਗ ਹੋਣ, ਉਹ ਬੰਦਾ ਪਹਿਲੀ ਗੱਲ ਤਾਂ ਨਾ ਤਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਰਹਿ ਸਕਦਾ, ਨਾ ਸੱਚਖੰਡ ਵਿੱਚ ਪਹੁੰਚ ਸਕਦਾ। ਜਦੋਂ ਕਦੀ ਕਿਸੇ ਨੂੰ ਵਿਦੇਸ਼ ਦਾ ਵੀਜ਼ਾ ਦੇਣਾ ਹੋਵੇ ਨਾ, ਉਹ ਵਿਦੇਸ਼ ਵਾਲੇ ਪਹਿਲਾਂ ਉਸ ਬੰਦੇ ਦੀ ਡਾਕਟਰੀ ਕਰਾਉਂਦੇ ਆ। ਜੇ ਤਾਂ ਡਾਕਟਰੀ ਵਿੱਚ ਪਾਸ ਹੋ ਜਾਵੇ ਤਾਂ ਵੀਜ਼ਾ ਦੇ ਦਿੰਦੇ ਆ, ਜੇ ਡਾਕਟਰੀ ਵਿੱਚ ਫੇਲ ਹੋ ਜਾਵੇ ਤਾਂ ਵੀਜ਼ਾ ਨਹੀਂ ਦਿੰਦੇ। ਉਹ ਕਹਿੰਦੇ ਵੀ ਇਹਦੀ ਬਿਮਾਰੀ ਗਾਹਾਂ ਸਾਡੇ ਉੱਥੇ ਨਾ ਫੈਲ ਜਾਵੇ। ਉਹ ਫਿਰ ਜਿਸ ਮਨੁੱਖ ਨੂੰ ਇਹ ਦੋ ਰੋਗ ਹੋਣ, ਉਹ ਸੱਚਖੰਡ ਵਿੱਚ ਨਹੀਂ ਪਹੁੰਚ ਸਕਦਾ। ਜਿਹਨੂੰ ਹਉਮੈ ਦਾ ਰੋਗ ਹੈ, ਸਤਿਗੁਰੂ ਕਹਿੰਦੇ ਜਨਮ ਮਰਨ ਦੇ ਚੱਕਰ ਵਿੱਚ ਆਵੇਗਾ। ਹਉਮੈ ਰੋਗ ਸਭ ਜਗਤ ਵਿਆਪਿਆ, ਤਿੰਨ ਕੋ ਜਨਮ ਮਰਨ ਦੁੱਖ ਭਾਰੀ, ਗੁਰ ਪ੍ਰਸਾਦੀ ਕੋ ਬਿਰਲਾ ਛੂਟੇ, ਇਸ ਜਨ ਕੋ ਹਉਮ ਬਲਿਹਾਰੀ, ਜਿਨ ਸ੍ਰਿਸ਼ਟ ਸਾਜੀ ਸੋਈ ਹਰ ਜਾਣੇ, ਤਾਂ ਕਾ ਰੂਪ ਅਪਾਰੋ, ਨਾਨਕ ਆਪੇ ਬੇਖਰ ਬਿਗਸੇ, ਗੁਰਮੁਖ ਬ੍ਰਹਮ ਵਿਚਾਰੋ। ਦੂਜਾ ਰੋਗ ਤੀਜੇ ਪਾਤਸ਼ਾਹ ਕਹਿੰਦੇ ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰੇ ਜਿਉਂ ਬਤਾ ਲਿਆ। ਕਹਿੰਦੇ ਤ੍ਰਿਸ਼ਨਾ ਦਾ ਰੋਗ ਮਨੁੱਖ ਨੂੰ ਲੱਗਿਆ ਹੋਇਆ, ਜਿਹੜਾ ਵੇਦਾਂ ਮੈਂ ਨਾਮ ਉੱਤਮ, ਨਾਮ ਦੀ ਗੱਲ ਇਹ ਸੁਣਦਾ ਹੀ ਨਹੀਂ ਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਜਿਹਨੂੰ ਤ੍ਰਿਸ਼ਨਾ ਦਾ ਰੋਗ ਹੈ ਨਾਮ ਨੂੰ ਸੁਣਦਾ ਨਹੀਂ ਹੈ, ਉਹ ਨਾਮ ਉਹਦੇ ਨੇੜੇ ਵੀ ਨਹੀਂ ਜਾਂਦਾ, ਨਾ ਉਹ ਵੇਦਾਂ ਦੀ ਗੱਲ ਮੰਨਦਾ, ਨਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਮੰਨਦਾ, ਉਹ ਕਿਸੇ ਦੀ ਗੱਲ ਮੰਨਦਾ ਹੀ ਨਹੀਂ। ਤ੍ਰਿਸ਼ਨਾ ਦਾ ਰੋਗੀ ਜਿਹੜਾ, ਹਉਮੈ ਦਾ ਰੋਗੀ ਜਿਹੜਾ, ਉਹ ਸਾਧ ਸੰਗਤ ਜੀ ਉਹਨੂੰ ਪਰਮੇਸ਼ਰ ਦੇ ਨੇੜੇ ਕੋਈ ਨਾਮ ਦੀ ਲੇਸ ਕੋਈ ਨਹੀਂ ਹੈ। ਜਿੰਨਾ ਚਿਰ ਮਨੁੱਖ ਦੇ ਅੰਦਰ ਇਹ ਦੋਏ ਰੋਗ ਦੂਰ ਨਹੀਂ ਹੁੰਦੇ, ਉਨਾ ਚਿਰ ਪਰਮੇਸ਼ਰ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ। ਤਾਂ ਸਤਿਗੁਰੂ ਜੀ ਕਹਿੰਦੇ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਇੱਕ ਵਾਰੀ ਰੱਬ ਵੱਲ ਨੂੰ ਪਿੱਠ ਮੋੜ ਦੇਵੇ ਨਾ, ਜਨਮਾਂ ਦੇ ਵਿਜੋਗ, ਇਹ ਨਹੀਂ ਗਿਣਤੀ ਕੋਈ ਨਹੀਂ ਵੀ ਇੰਨੇ ਜਨਮ ਲੱਗੂਗੇ ਜਾਂ ਇੰਨੇ ਲੱਗੂਗੇ, ਨਹੀਂ ਗਿਣਤੀ ਗੁਰੂ ਗ੍ਰੰਥ ਸਾਹਿਬ ਚ ਕੋਈ ਗਿਣਤੀ ਨਹੀਂ ਲਿਖੀ। ਪਤਾ ਨਹੀਂ ਕਿੰਨੇ ਜਨਮ ਲੱਗ ਜਾਣਗੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਪਤਾ ਨਹੀਂ ਕਿੰਨੇ ਕੁ ਜਨਮ ਲੱਗ ਜਾਣਗੇ। ਇੱਕ ਵਾਰੀ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਕਿਸੇ ਪ੍ਰੇਮੀ ਨੇ ਸਵਾਲ ਕੀਤਾ, ਕਹਿੰਦੇ ਮਹਾਰਾਜ, ਕਹਿੰਦੇ ਚੋਰੀ ਨਹੀਂ ਕਰਨੀ ਚਾਹੀਦੀ, ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ, ਗੌਰਮੈਂਟ ਦਾ ਹੱਕ ਖਾ ਲਈਏ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਕਹਿਣ ਲੱਗੇ, ਭਾਈ ਜੇ ਗੌਰਮੈਂਟ ਦਾ ਹੱਕ ਖਾਣਾ ਤੇ ਇੱਕ ਗੱਲ ਸਾਡੀ ਚੇਤੇ ਰੱਖ ਲਈ, ਜਿੰਨੇ ਸੜਕਾਂ ਦੇ ਕੰਢੇ ਦਰਖਤ ਖੜੇ ਆ ਨਾ, ਜਾਂ ਜਿੰਨੇ ਜੰਗਲ ਵਿਚ ਦਰਖਤ ਖੜੇ ਆ, ਇਹ ਸਾਰੇ ਗੌਰਮੈਂਟ ਦੇ ਚੋਰ ਹੀ ਆ। ਇਹ ਹੁਣ ਦਰਖਤਾਂ ਦੀ ਯੂਨੀ ਵਿਚ ਆਏ ਆ, ਕਹਿੰਦੇ ਆਪਣਾ ਸਰੀਰ ਵੇਚ ਵੇਚ ਕੇ ਗੌਰਮੈਂਟ ਦਾ ਘਰ ਹੁਣ ਪੂਰਾ ਕਰਨਗੇ, ਜਿਹਨੇ ਗੌਰਮੈਂਟ ਦੀ ਚੋਰੀ ਕਰਕੇ ਖਾਧੀ। ਇਹ ਪਤਾ ਨੀ ਕਿੰਨੇ ਜਨਮ ਲੱਗ ਜਾਣਗੇ, ਕੋਈ ਗਿਣਤੀ ਕੋਈ ਨੀ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ। ਇਹ ਮਾਨਸ ਦੇਹ ਲਈ ਭਾਗਵਤ ਪੁਰਾਣ ਵਿਚ ਕਥਾ ਆਉਂਦੀ ਹੈ ਸਾਧ ਸੰਗਤ ਜੀ, ਇੱਕ ਰਾਜਾ ਨਿਰਗ ਹੋਇਆ, ਉਹ ਹਰ ਰੋਜ਼ 1 ਲੱਖ ਗਊ ਸੋਨੇ ਦੇ ਸਿੰਘ ਪਾ ਕੇ ਨਾ, ਸਿੰਘਾਂ ਵਿਚ ਸੋਨਾ ਪਾ ਕੇ ਉੱਤੇ ਖੋਲ ਚਾੜ ਦੇਣੇ, ਸਿੰਘਾਂ ਤੇ ਪੈਰਾਂ ਤੇ ਚਾਂਦੀ ਦੇ ਖੋਲ ਚਾੜ ਦੇਣੇ, 1 ਲੱਖ ਗਊ ਰੋਜ਼ ਦਾਨ ਕਰ ਦੇਣੀ ਬ੍ਰਾਹਮਣਾਂ ਨੂੰ। ਇੱਕ ਦਿਨ ਇੱਕ ਬ੍ਰਾਹਮਣ ਨੂੰ ਗਊਆਂ ਦਾਨ ਕੀਤੀਆਂ ਤੇ ਜਦੋਂ ਲੈ ਕੇ ਗਿਆ ਤੇ ਗਊ ਵਾਪਸ ਪਿੱਛੇ ਨੂੰ ਮੁੜਿਆ ਜੀ, ਜਦੋਂ ਵਾਪਸ ਪਿੱਛੇ ਨੂੰ ਮੁੜੀ ਤਾਂ ਉਹ ਦੂਜੇ ਦਿਨ ਉਹ ਗਊ ਦੂਜਿਆਂ ਵਿਚ ਦਾਨ ਹੋ ਗਈ, ਦੁਬਾਰਾ ਫਿਰ ਦਾਨ ਕੀਤੀ ਗਈ। ਉਹਦਾ ਪਹਿਲੇ ਦਿਨ ਵਾਲਾ ਬ੍ਰਾਹਮਣ ਸੀ, ਉਹਨੇ ਗਊ ਆਪਣੀ ਪਛਾਣ ਲਈ, ਜਦੋਂ ਦੂਜੇ ਦਿਨ ਵਾਲਾ ਗਊਆਂ ਲੈ ਕੇ ਗਿਆ ਤੇ ਉਹਨੇ ਆਪਣੀ ਗਊ ਪਛਾਣ ਲਈ। ਉਹ ਕਹਿੰਦਾ ਵੀ ਆਹ ਤਾਂ ਗਊ ਮੇਰੀ ਆ। ਉਹ ਕਹਿੰਦਾ ਮੈਂ ਅੱਜ ਲੈ ਕੇ ਆਇਆ। ਦੋਹਾਂ ਦਾ ਝਗੜਾ ਵੱਧ ਗਿਆ, ਉਹ ਝਗੜਦੇ ਝਗੜਦੇ ਰਾਜੇ ਨਿਰਗ ਕੋਲ ਚਲੇ ਗਏ। ਰਾਜਾ ਨਿਰਗ ਕਹਿਣ ਲੱਗਿਆ ਵੀ ਇੱਦਾਂ ਨਾ ਕਰੋ, ਤੁਸੀਂ ਲੜੋ ਨਾ, 50,000 ਗਊ ਹੋਰ ਲੈ ਲਓ, ਦੋਏ ਜਾਣੇ ਲੜੋ ਨਾ। ਉਹ ਮੰਨੇ ਨੀ, ਉਹ ਕਹਿੰਦਾ ਮੈਂ ਇਹੀ ਗਊ ਲੈਣੀ ਆ, ਉਹ ਕਹਿੰਦਾ ਮੈਂ ਦੇਣੀ ਨੀ ਆ। ਚਾਹੀਦਾ ਤਾਂ ਰਾਜੇ ਮਿਰਗ ਨੂੰ ਸੀ, ਮੈਨੂੰ ਗਲਤੀ ਮੇਰੀ ਹੋ ਗਈ, ਮੈਨੂੰ ਮਾਫ਼ੀ ਦਿਓ, ਮੈਂ ਤੋਂ ਦੁਬਾਰਾ ਦਾਨ ਕਰ ਹੋ ਗਈ ਆ। ਉਹ ਰਾਜਾ ਨਿਰਗ ਕਹਿਣ ਲੱਗਾ, ਤੁਸੀਂ 1,00,000 ਗਊ ਹੋਰ ਲੈ ਲਓ, ਦੋ ਜਾਣੇ ਲੜਦੇ ਕਿਉਂ। ਉਹ ਬ੍ਰਾਹਮਣ ਕਹਿਣ ਲੱਗਾ ਮੈਂ ਲੈਣੀ ਇਹ, ਉਹ ਕਹਿੰਦਾ ਮੈਂ ਦੇਣੀ ਨੀ। ਦੋਏ ਜਾਣੇ ਦਰਬਾਰ ਵਿੱਚੋਂ ਨਿਕਲ ਗਏ। ਰਾਜੇ ਦਾ ਕਸੂਰ ਸਿਰਫ ਇੰਨਾ ਹੀ ਸੀ ਕਿ ਉਹਨੇ ਮਾਫ਼ੀ ਨੀ ਮੰਗੀ, ਮੈਥੋਂ ਗਲਤੀ ਹੋ ਗਈ। ਗਲਤੀ ਕਰਨਾ ਉਡਾ ਗੁਨਾਹ ਨਹੀਂ ਜਿੰਨਾ ਨਾਮ ਮੰਨਣਾ ਗਲਤੀ ਗੁਨਾਹ ਹੈ। ਜਿਹੜਾ ਗਲਤੀ ਕਰਕੇ ਮੰਨ ਜਾਵੇ ਨਾ, ਉਹ ਤਾਂ ਕੋਈ ਗੁਨਾਹ ਨਹੀਂ। ਪੰਚਾਇਤ ਵੀ ਕਹਿੰਦੀ ਵੀ, ਕਹਿੰਦਾ ਮੇਰੇ ਗਲਤੀ ਹੋ ਗਈ, ਮਾਫ਼ੀ ਦੇ ਦਿਓ, ਪੰਚਾਇਤ ਮਾਫ਼ ਕਰ ਦਿੰਦੀ ਹੈ। ਪਰ ਜੇ ਕੋਈ ਗਲਤੀ ਮੰਨੇ ਹੀ ਨਾ, ਉਹਨੇ ਮੰਨੀ ਨੀ। ਉਹ ਬ੍ਰਾਹਮਣ ਸਭਾ ਵਿਚੋਂ ਨਿਕਲ ਗਏ ਤੇ ਸਮਾਂ ਆਉਣ ਤੇ ਰਾਜਾ ਨਿਰਗ ਚੜਾਈ ਕਰ ਗਿਆ। ਰਾਜੇ ਨਿਰਗ ਦੇ ਚੜਾਈ ਕਰਨ ਤੋਂ ਬਾਅਦ ਫਿਰ ਜਦੋਂ ਧਰਮਰਾਜ ਦੀ ਕਚਹਿਰੀ ਵਿਚ ਪਹੁੰਚਿਆ ਤੇ ਧਰਮਰਾਜਾ ਕਹਿਣ ਲੱਗਾ ਵੀ ਤੇਰੇ ਸਾਰੇ ਪੁੰਨ ਨੇ, ਇੱਕ ਗਲਤੀ ਹੈ ਤੇਰੀ, ਉਹਦੀ ਸਜ਼ਾ ਤੂੰ ਪਹਿਲਾਂ ਲੈਣੀ ਕਿ ਬਾਅਦ ਵਿਚ ਲੈਣੀ। ਉਹ ਕਹਿੰਦਾ ਜੀ ਗਲਤੀ ਕਿਹੜੀ? ਉਹ ਕਹਿੰਦੇ ਤੂੰ ਗਲਤੀ ਮੰਨੀ ਨੀ ਆ, ਗਲਤੀ ਇੱਕ ਹੈ ਤੇ ਤੂੰ ਗਲਤੀ ਨੀ ਮੰਨੀ, ਇਹਦੀ ਸਜ਼ਾ ਪਹਿਲਾਂ ਦੇ ਦਈਏ ਕਿ ਬਾਅਦ ਵਿਚ? ਉਹ ਕਹਿੰਦਾ ਜੀ ਥੋੜੀ ਜਿਹੀ ਗਲਤੀ ਹੈ, ਮੈਨੂੰ ਸਜ਼ਾ ਪਹਿਲਾਂ ਹੀ ਦੇ ਦਿਓ, ਬਾਅਦ ਵਿੱਚ ਸੁੱਖ ਭੋਗ ਲਵਾਂਗੇ। ਧਰਮਰਾਜ ਕਹਿੰਦਾ ਇਹਨੂੰ ਕਿਰਲਾ ਬਣਾ ਕੇ ਤੇ ਜੰਗਲ ਵਿੱਚ ਖੂਹ ਛੱਡ ਦਿਓ। ਉਹਨੂੰ ਕਿਰਲੇ ਦੀ ਜੂਨ ਦੇ ਕੇ ਜੰਗਲ ਵਿੱਚ ਖੂਹ ਛੱਡ ਦਿੱਤਾ। ਸਾਧ ਸੰਗਤ ਜੀ, ਸਤਯੁਗ ਦੀ ਇਹ ਗੱਲ ਹੈ। ਇਹ ਕਥਾ ਰਾਮ ਚੰਦਰ ਮਹਾਰਾਜ ਲਛਮਣ ਨੂੰ ਸੁਣਾ ਰਹੇ ਹੈ। ਕਹਿੰਦੇ ਹੇ ਲਛਮਣ, ਹਾਲੇ ਉਹ ਰਾਜਾ ਨਿਰਗ ਖੂਹ ਦੇ ਵਿੱਚ ਹੀ ਆ, ਕਿਰਲੇ ਦੀ ਜੂਨ ਵਿੱਚ ਹੀ ਆ। ਭਗਵਾਨ ਕ੍ਰਿਸ਼ਨ ਆਉਣਗੇ ਤਾਂ ਕਿਰਲੇ ਨੂੰ ਬਾਹਰ ਕੱਢੂਗੇ, ਤਾਂ ਉਹਦੀ ਮੁਕਤੀ ਹੋਣੀ ਆ। 21 ਲੱਖ ਸਾਲ ਰਾਜੇ ਨਿਰਗ ਨੇ ਕਿਰਲੇ ਦੀ ਜੂਨ ਭੋਗੇ ਆ, 21 ਲੱਖ ਸਾਲ। 43,20,000 ਸਾਲ ਚੌ ਯੁੱਗਾਂ ਦੀ ਉਮਰ ਹੈ, ਉਹਦੇ ਵਿੱਚ 21 ਲੱਖ ਸਾਲ ਰਾਜੇ ਨਿਰਗ ਨੇ ਕਿਰਲੇ ਦੀ ਜੂਨ ਵਿੱਚ ਭੋਗ ਦਿੱਤੇ। ਇਹ ਪਤਾ ਨੀ ਕਿੰਨੇ ਜਨਮ ਲੱਗ ਜਾਣ, ਗਿਣਤੀ ਕੋਈ ਨੀ ਹੈ। ਲੱਗਣ ਜਨਮ ਵਿਯੋਗ, ਇੱਕ ਵਾਰੀ ਟੁੱਟਿਆ ਹੋਇਆ ਬੰਦਾ ਰੱਬ ਤੋਂ ਮੁੜ ਕੇ ਬੇਮੁੱਖ ਹੋ ਗਿਆ, ਜਿੱਦਾਂ ਸਾਧ ਸੰਗਤ ਜੀ ਨਦੀ ਨਾਲੋਂ ਕੋਈ ਨਾਲਾ ਵਿਛੜ ਜਾਵੇ, ਉਹ ਜਿੰਨਾ ਤੁਰਿਆ ਦੂਰੇ ਹੁੰਦਾ ਚਲੇ ਗਿਆ, ਮੁੜ ਕੇ ਕਿਤੇ ਸੰਯੋਗਾਂ ਨਾਲ ਮੋੜੇ ਕਿਤੇ ਮਿਲ ਜਾਵੇ ਤਾਂ ਮਿਲ ਜਾਵੇ। ਨਦੀਆਂ ਬਾਹ ਸੁਣਿਆ ਮੇਲਾ ਸੰਯੋਗੀ ਰਾਮ, ਜਿਹੜੇ ਇੱਕ ਵਾਰ ਰੱਬ ਤੋਂ ਟੁੱਟਦੇ ਆ ਮੁੜ ਕੇ ਪਤਾ ਨੀ ਕਿਹੜੇ ਜਨਮ ਵਿੱਚ ਰੱਬ ਦੇ ਨੇੜੇ ਹੋਣਗੇ, ਪਤਾ ਨੀ ਕਿੰਨੇ ਜਨਮ ਲੱਗ ਜਾਣਗੇ, ਪਤਾ ਨੀ ਕਿੰਨੇ ਨਹੀਂ ਲੱਗਣਗੇ, ਗਿਣਤੀ ਕੋਈ ਨੀ ਆ। ਇੱਥੇ ਸਤਿਗੁਰੂ ਜੀ ਨੇ ਲਿਖਿਆ ਲੱਗਣ ਜਨਮ ਬੇਯੋਗ, ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਬਯੋਗ, ਖਿੰਨ ਮੈਂ ਕੌੜੇ ਹੋਏਗਾ ਜਿਤੜੇ ਮਾਇਆ ਭੋਗ। ਸੰਸਾਰ ਦੇ ਜਿਤਨੇ ਭੋਗ ਨੇ ਸਾਧ ਸੰਗਤ ਜੀ, ਕੋਈ ਮਨੁੱਖ ਰਾਜਾ ਪਦਾਰਥਾਂ ਦੇ ਢੇਰ ਲੱਗੇ ਹੋਏ ਨੇ, ਕਿਸੇ ਮਨੁੱਖ ਦੇ ਪੇਟ ਚ ਦਰਦ ਹੀ ਨਾ ਹਟੇ, ਉਹਨੂੰ ਉਹ ਪਦਾਰਥ ਚੰਗੇ ਨਹੀਂ ਲੱਗਦੇ। ਕਿਸੇ ਬੰਦੇ ਦੀ 200-400 ਕਿੱਲਾ ਜ਼ਮੀਨ ਹੋਵੇ, ਉਹਦੇ ਆਲੇ ਦੁਆਲੇ ਪਦਾਰਥਾਂ ਦੀਆਂ ਢੇਰੀਆਂ ਲੱਗੀਆਂ ਹੋਣ, ਨੌਕਰ ਚਾਕਰ ਘੁੰਮਦੇ ਹੋਣ, ਕਿਸੇ ਬੰਦੇ ਦੇ ਪੇਟ ਚ ਦਰਦ ਹੈ ਜਾਂ ਕੋਈ ਸਾਧ ਸੰਗਤ ਜੀ ਹੋਰ ਰੋਗ ਹੈ, ਉਹਨੂੰ ਉਹ ਰੋਗ ਹੀ ਚੇਤੇ ਰਹਿੰਦਾ, ਬਾਕੀ ਪਦਾਰਥ ਸਾਰੇ ਜ਼ਹਿਰ ਵਰਗੇ ਲੱਗਦੇ। ਧੀਆਂ ਪੁੱਤਰ, ਕੋਈ ਬੰਦਾ ਮੰਜੇ ਤੇ ਪਿਆ, ਉਹਦੇ ਪੇਟ ਦੀ ਦਰਦ ਨਹੀਂ ਹਟਦੀ, ਉਹਨੂੰ ਦੱਸੋ ਤੇਰੇ 3 ਮੁੰਡੇ ਆ, ਉਹ ਕਹਿੰਦਾ ਵੀ ਮੈਂ ਮੁੰਡਿਆਂ ਨੂੰ ਕੀ ਕਰਾਂ। ਉਹਨੂੰ ਦੱਸੋ ਤੇਰਾ 100 ਕਿੱਲਾ ਜ਼ਮੀਨ ਦਾ, ਉਹ ਕਹਿੰਦਾ ਵੀ ਮੈਂ 100 ਕਿੱਲਾ, ਮੇਰੇ ਪੇਟ ਚ ਦਰਦ ਹੁੰਦੀ ਹੈ, ਖਿੰਨ ਮੈਂ ਕੌੜੇ ਹੋਏਗਾ। ਜਦੋਂ ਮਨੁੱਖ ਬੁਢੇਪਾ ਆ ਗਿਆ, ਬੁਢੇਪੇ ਤੋਂ ਬਾਅਦ ਜਦੋਂ ਸਾਧ ਸੰਗਤ ਦੀ ਮੌਤ ਨੇੜੇ ਆਉਂਦੀ ਹੈ, ਛਿੰਨ ਵਿੱਚ ਜਿਤੜੇ ਮਾਇਆ ਭੋਗ, ਸਭ ਕੌੜੇ ਲੱਗਣ ਲੱਗ ਜਾਂਦੇ ਆ। ਲੋਕ ਉਹਨਾਂ ਦਾ ਜਿਹੜਾ ਸਾਧ ਸੰਗਤ ਜੀ ਸਵਾਦ ਸੀ ਨਾ, ਇਹਨੂੰ ਸੰਸਾਰ ਵਿੱਚ ਪਦਾਰਥਾਂ ਦਾ ਸਵਾਦ ਮਿੱਠਾ ਲੱਗਦਾ ਸੀ, ਉਹ ਸਾਰੇ ਖਿੰਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੇ, ਇਸ ਤੇ ਰੋਵੇ ਰੋਜ। ਜੇ ਕੋਈ ਕਹੇ ਵੀ ਮੈਂ ਵਿੱਚ ਇਹਦੇ ਵਿੱਚ ਕੋਈ ਮੁੜ ਕੇ ਉੱਥੇ ਪਹੁੰਚ ਜਾਵਾਂ, ਜੇ ਕੋਈ ਕਹੇ ਮੈਂ ਵਿੱਚ ਨਾ ਕੋਈ ਕਰ ਸਕੇ, ਇਹਦੇ ਵਿੱਚ ਕੋਈ ਵਿਚੋਲਾ ਬਣ ਕੇ, ਜੇ ਕੋਈ ਕਹੇ ਮੈਂ ਰੱਬ ਨਾਲ ਜਾ ਕੇ ਗੱਲ ਕਰ ਲਵਾਂ, ਕਿਸ ਤੇ ਰੋਵੇ ਰੋਜ, ਰੋਈ ਜਾਵੇ। ਪਰਮੇਸ਼ਰ ਨੇ ਕਿਸੇ ਦੀ ਪ੍ਰਵਾਹ ਕਰਦਾ, ਕੀਤਾ ਕਿਛੂ ਨਾ ਹੋਵੇ, ਲਿਖਿਆ ਤੁਰ ਸੰਯੋਗ, ਇਹਦੇ ਵਿੱਚ ਗੱਲ ਕੋਈ ਕੀਤੀ ਨਹੀਂ ਜਾ ਸਕਦੀ। ਜਿੰਨਾ ਸੰਯੋਗ ਸਤਿਗੁਰੂ ਜੀ ਨੇ ਪਰਮੇਸ਼ਰ ਨੇ ਸਮੇਂ ਅਨੁਸਾਰ ਲਿਖਿਆ, ਕਿੰਨੇ ਸਮੇਂ ਬਾਅਦ ਇਹਨੂੰ ਕਿਸ ਮਹਾਂਪੁਰਖ ਦਾ ਮਿਲਾਪ ਹੋਊਗਾ, ਕਿੰਨੇ ਸਮੇਂ ਬਾਅਦ ਇਸ ਪੁਰਖ ਨੂੰ ਪਰਮੇਸ਼ਰ ਦੇ ਇਸ ਸੰਸਾਰ ਵਿੱਚੋਂ ਛੁਟਕਾਰਾ ਮਿਲੂਗਾ, ਇਹ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਨੇ। ਸਤਿਗੁਰ ਨਾਲ ਸਿੱਖ ਦਾ ਸੰਯੋਗ ਲਿਖਿਆ ਹੋਇਆ ਵੀ ਕਿੰਨੇ ਸਮੇਂ ਬਾਅਦ ਇਹਨੂੰ ਮਹਾਂਪੁਰਖ ਮਿਲਣਗੇ, ਕਿੰਨੇ ਸਮੇਂ ਬਾਅਦ ਇਹਦਾ ਛੁਟਕਾਰਾ ਹੋਊਗਾ। ਤੇ ਸਤਿਗੁਰੂ ਕਹਿੰਦੇ ਜਿਤੜੇ ਮਾਇਆ ਵਿੱਚ ਨਾ ਕੋਈ ਕਰ ਸਕੇ, ਕਿਸ ਤੇ ਰੋਵੇ ਰੋਜ, ਕੀਤਾ ਕਿਛੂ ਨਾ ਹੋਵੇ, ਲਿਖਿਆ ਤੁਰ ਸੰਯੋਗ, ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਯੋਗ। ਬਹੁਤ ਵੱਡੇ ਭਾਗ ਹੋਣ ਕਿਸੇ ਮਹਾਂਪੁਰਖ ਦਾ ਮਿਲਾਪ ਹੋ ਜਾਵੇ ਤਾਂ ਸਭ ਪਿਛਲੇ ਵਿਯੋਗ ਭੁੱਲ ਜਾਂਦੇ ਆ। ਜਦ ਮੁੜ ਕੇ ਸਾਧ ਸੰਗਤ ਜੀ ਮੁੜ ਕੇ ਬੰਦਾ ਰਾਹੇ ਪੈ ਜਾਵੇ ਨਾ, ਜਿਹੜੀ ਪਿਛਲੀ ਘੁੰਮਣ ਕੇਰੀ ਸਾਰੀ ਭੁੱਲ ਜਾਂਦੀ ਹੈ, ਜਿਹੜਾ ਪਿਛਲਾ ਸਾਰਾ ਉਹਦਾ ਬਾਟ ਪਾਈ ਹੋਈ ਹੈ ਸਾਰੀ ਭੁੱਲ ਜਾਂਦੀ ਹੈ। ਜਦ ਬੰਦਾ ਟਿਕਾਣਾ ਨੂੰ ਆਪਣੇ ਘਰ ਟਿਕਾਣੇ ਕਿਤੇ ਟਿਕਾਣੇ ਪਹੁੰਚਣਾ ਹੋਵੇ ਉੱਥੇ ਪਹੁੰਚ ਜਾਵੇ ਤਾਂ ਪਿਛਲੀ ਸਾਰੀ ਜਿੰਨੀ ਉਹ ਥਕੇਵਾਂ ਥਕੂਵਾਂ ਸਾਰਾ ਹੀ ਲੈ ਜਾਂਦਾ। ਤਾਂ ਸਤਿਗੁਰੂ ਕਹਿੰਦੇ ਭਾਈ ਕੀਤਾ ਲਿਖਿਆ ਤੁਰ ਸੰਯੋਗ ਵਡਭਾਗੀ ਮੇਰਾ ਪ੍ਰਭ ਮਿਲੇ। ਬਹੁਤ ਵੱਡੇ ਭਾਗ ਹੋਣ ਤਾਂ ਪਰਮੇਸ਼ਰ ਕੋਈ ਮਹਾਂਪੁਰਸ਼ ਦਾ ਮਿਲਾਪ ਹੁੰਦਾ ਤਾਂ ਉਤਰੇ ਸਭ ਯੋਗ। ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ। ਸਤਿਗੁਰੂ ਜੀ ਕਹਿੰਦੇ ਕਿਰਪਾ ਕਰਕੇ ਸੱਚੇ ਪਾਤਸ਼ਾਹ ਬੰਦੀ ਤੋਂ ਬੰਧਨਾਂ ਤੋਂ ਛਡਾਉਣ ਵਾਲੇ ਸੱਚੇ ਪਾਤਸ਼ਾਹ ਤੁਸੀਂ ਬੰਦੀ ਮੋਚ, ਜਿੱਦਾਂ ਕਿਸੇ ਨੂੰ ਜੇਲ੍ਹ ਚੋਂ ਛੁਡਾ ਦੇਣਾ, ਸੱਚੇ ਪਾਤਸ਼ਾਹ ਬੰਦੀ ਮੋਚ। ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ, ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ। ਕਤਕ ਦੇ ਸਤਿਗੁਰੂ ਜੀ ਕਹਿੰਦੇ ਸਾਧੂ ਦਾ ਸੰਗ ਕਿਤੇ ਹੋ ਜਾਵੇ, ਮਹਾਂਪੁਰਸ਼ ਦਾ ਮਿਲਾਪ ਹੋ ਜਾਵੇ ਤਾਂ ਜਿਹੜੀ ਮਨੁੱਖ ਨੂੰ ਸੋਚ ਪਈ ਹੋਈ ਆ, ਕਿਸੇ ਨੂੰ ਕਾਸੇ ਦੀ, ਕਿਸੇ ਨੂੰ ਕਾਸੇ ਦੀ, ਕਿਸੇ ਨੂੰ ਕਾਸੇ ਦੀ, ਹਰੇਕ ਮਨੁੱਖ ਦੇ ਅੰਦਰ ਚਿੰਤਾ ਲੱਗੀ ਹੋਈ ਆ, ਕਿਤੇ ਮਹਾਂਪੁਰਖ ਦਾ ਮਿਲਾਪ ਹੋ ਜਾਵੇ ਤਾਂ ਕਹਿੰਦੇ ਵੀ ਬਿਨਸੇ ਸਭੇ ਸੋਚ। ਕਤਕ ਦੇ ਮਹੀਨੇ ਮੈਂ ਸਤਿਗੁਰੂ ਜੀ ਉਪਦੇਸ਼ ਬਖਸ਼ਿਆ ਹੈ ਭਾਈ, ਜਿੰਨੀ ਕੁ ਮਤ ਬੁੱਧੀ ਮਹਾਂਪੁਰਸ਼ਾਂ ਨੇ ਬਖਸ਼ੀ ਆ, ਕਿਉਂਕਿ ਗੁਰਬਾਣੀ ਸਮੁੰਦਰ ਆ, ਇਹਦਾ ਕੋਈ ਅੰਤ ਨਹੀਂ ਪਾ ਸਕਦਾ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕੀਤੇ ਸਨ, ਉਹਨਾਂ ਨੇ ਬਚਨ ਕੀਤਾ ਸੀ ਭਾਈ ਮੇਰੇ ਗੁਰਮੁਖ ਪਿਆਰੇ ਆਪਣੀ ਆਪਣੀ ਅਵਸਥਾ ਅਨੁਸਾਰ ਇਹਦੇ ਅਰਥ ਕਰਿਆ ਕਰਨਗੇ। ਸੋ ਜਿਤਨੀ ਕੁ ਮਤ ਬੁੱਧੀ ਮਹਾਂਪੁਰਸ਼ਾਂ ਨੇ ਬਖਸ਼ੀ ਆ, ਉਸ ਮਤ ਬੁੱਧੀ ਅਨੁਸਾਰ ਦਾਸ ਨੇ ਜੋ ਵੀ ਆਪ ਜੀ ਨੂੰ ਸਤਿਗੁਰੂ ਜੀ ਦਾ ਵਿਚਾਰ ਹੈ ਉਹ ਸਰਵਣ ਕਰਾਇਆ ਹੈ। ਸੋ ਇਸ ਮਹੀਨੇ ਦੀ ਆ ਕੱਤਕ ਅੱਜ ਸ਼ੁਰੂ ਹੋਇਆ ਤੇ 27 ਕੱਤਕ ਰਾਤ ਨੂੰ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ ਯਾਦ ਵਿਚ ਇਸੇ ਸਥਾਨ ਤੇ ਦੀਵਾਨ ਸਜਣੇ ਨੇ। 28 ਕੱਤਕ ਦਿਨ ਨੂੰ ਸਵੇਰੇ ਸਾਜਰੇ ਭੋਗ ਪਾਏ ਜਾਣਗੇ। ਕੱਲ ਨੂੰ ਬਤਾਲਾ ਪਿੰਡ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਕੱਲ ਦੇ ਪਾਠ ਰੱਖੇ ਹੋਏ ਨੇ, ਉਹਨਾਂ ਦੇ ਨਗਰ ਵਿਚ ਇਹ ਬਰਸੀ ਮਨਾਈ ਜਾਂਦੀ ਹੈ ਜਿਹੜੀ ਅੱਜ ਇੱਥੇ ਆਪਾਂ ਮਨਾਈ ਹੈ। ਕੱਲ ਨੂੰ ਇਹ ਬਰਸੀ ਬਾਬਾ ਜੀ ਦੇ ਪਰਿਵਾਰਾਂ ਵਿਚ ਮਨਾਈ ਜਾਂਦੀ ਹੈ। ਸੋ ਕੱਲ ਨੂੰ ਜਿਹੜੇ ਗੁਰਮੁਖ ਪਿਆਰੇ ਨੇੜੇ ਤੇੜੇ ਹੋਣਗੇ, ਉੱਥੇ ਬਤਾਲਾ ਪਿੰਡ ਜਿਹੜਾ ਮਾਝੇ ਦੀ ਧਰਤੀ ਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਪੈਂਦਾ, ਉਹ ਬਾਬਾ ਜੀ ਦੇ ਪਰਿਵਾਰ ਨੇ ਕੁਛ ਉਹਨਾਂ ਦੇ ਵਿਚੋਂ ਸਾਖ ਸੰਬੰਧੀ ਨੇ, ਉਹ ਬਾਬਾ ਜੀ ਦੀ ਯਾਦ ਮਨਾਉਂਦੇ ਨੇ। ਸੋ ਅੱਜ ਜਿੰਨੀ ਵੀ ਸੰਗਤ ਆਈ ਹੈ ਭਾਈ ਸਾਰਿਆਂ ਨੂੰ ਜੀ ਆਇਆ, ਜਿੰਨੇ ਕਦਮ ਚੱਲ ਕੇ ਆਏ ਹੋ, ਕਿਉਂਕਿ ਅੱਜ ਚਮਕੌਰ ਸਾਹਿਬ ਦੀ ਧਰਤੀ ਤੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਨਾਮ ਦੀ ਅਰਦਾਸ ਹੁੰਦੀ ਹੈ। ਉੱਥੇ ਕੱਲ ਦੇ ਪਰਸੋਂ ਦੇ ਅਖੰਡ ਪਾਠ ਰੱਖੇ ਹੋਏ ਨੇ, ਉਹ ਦਾਸ ਉੱਥੇ ਹਾਜ਼ਰੀ ਲਾ ਕੇ ਆਏ ਆ, ਕਿਉਂਕਿ ਬਾਬਾ ਜੀ ਨੇ ਸਰੀਰ ਚਮਕੌਰ ਸਾਹਿਬ ਛੱਡਿਆ ਸੀ, ਇਸ ਕਰਕੇ ਉੱਥੇ ਉਹਨਾਂ ਦੇ ਅਖੰਡ ਪਾਠ ਅੱਜ ਭੋਗ ਪਏ ਨੇ। ਸੋ ਦਾਸ ਕੁਛ ਲੇਟ ਹੋਣ ਕਰਕੇ ਉਹ ਵੀ ਦਾਸ ਮਾਫ਼ੀ ਚਾਹੁੰਦੇ ਆ। ਬਾਕੀ ਭਾਈ ਜਿੰਨੀਆਂ ਸੰਗਤਾਂ ਆਈਆਂ ਨੇ ਸਭ ਸਤਿਗੁਰੂ ਜੀ ਦੇ ਚਰਨਾਂ ਵਿਚ ਹਾਜ਼ਰੀ ਭਰਨ ਵਾਸਤੇ ਹਾਜ਼ਰ ਹੋਈਆਂ ਨੇ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਰਿਆਂ ਨੂੰ ਬਖਸ਼ਿਸ਼ਾਂ ਦੇਣ, ਕਿਰਪਾ ਕਰਨ, ਨਾਮਦਾਨ ਚਰਨਾਂ ਦੀ ਪ੍ਰੀਤੀ ਬਖਸ਼ਣ। ਸੋ ਜਿੰਨੇ ਕਦਮ ਚੱਲ ਕੇ ਆਏ ਹੋ ਦਾਸਾਂ ਦੇ ਸਿਰ ਮੱਥੇ ਤੇ, ਹੋਰ ਵੀ ਬੜੇ ਗੁਰਮੁਖ ਪਿਆਰੇ ਬਾਬਾ ਮਾਨ ਸਿੰਘ ਜੀ ਬੋਪਾ ਰਾਮਾ ਤੋਂ ਭਾਵੇਂ ਔਖੇ ਹੋ ਕੇ ਆਉਂਦੇ ਆ, ਨੰਗ ਸਿੰਘ ਉਹ ਵੀ ਹਾਜ਼ਰੀ ਜ਼ਰੂਰ ਭਰਨ ਆਉਂਦੇ ਆ, ਹੋਰ ਵੀ ਗੁਰਮੁਖ ਪਿਆਰੇ ਬਹੁਤ ਦੂਰ ਦੂਰ ਤੋਂ ਇਸ ਸਥਾਨ ਤੇ ਹਾਜ਼ਰੀ ਭਰਨ ਆਉਂਦੇ ਆ। ਸਾਰਿਆਂ ਨੂੰ ਜੀ ਆਇਆ, ਜਿੰਨੇ ਕਦਮ ਚੱਲ ਕੇ ਆਏ ਹੋ। ਹੁਣ ਰਾਗੀ ਢਾਡੀ ਗੁਰਮੁਖ ਪਿਆਰੇ ਬਹੁਤ ਸਾਰੇ ਆਏ ਨੇ, ਆਪਾਂ ਸਾਰਿਆਂ ਤੋਂ ਗੁਰ ਇਤਿਹਾਸ ਸਰਵਣ ਕਰਨਾ ਤੇ ਸਾਰੇ ਸਾਧ ਸੰਗਤ ਜੀ ਪਿਆਰ ਨਾਲ, ਇਹ ਪਿਆਰ ਦੇ ਬੱਝੇ ਹੋਏ ਰਾਗੀ ਢਾਡੀ ਨੇ, ਕੋਈ ਪੈਸਿਆਂ ਦੇ ਨਹੀਂ ਆਏ, ਇਹ ਸਿਰਫ ਪਿਆਰ ਦੇ ਬੱਝੇ ਹੀ ਆਉਂਦੇ ਨੇ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸਥਾਨ ਤੇ ਹਾਜ਼ਰੀਆਂ ਭਰਨ ਆਉਂਦੇ ਨੇ। ਸੋ ਉਹਨਾਂ ਨੂੰ ਆਪਾਂ ਸਾਰਿਆਂ ਨੇ ਸਰਵਣ ਕਰਨਾ। ਸੋ ਇੰਨੀ ਬੇਨਤੀ ਪ੍ਰਵਾਨ ਕਰਿਓ, ਸਾਰੀ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।